अमरदास पदबंद रामदास अर्जन गुरु वर श्री हर गोविंद हरि राय हर कृष्ण गुरु तेग बहादुर चंद दसवें गोविंद सिंह गुरु नमो चरण अरविंद श्री गुरु शब्द कमाए जिन जीते पंच विकार तिन संतन को वंदना सिर चरणन परतार एक अंकारा सतगुरु तेहे प्रसाद सच हो वाहे गुरु जी की फतेह विघ्न विनाशन सो वाहे गुरु जी की फतेह विघ्न विनाशन सो
वाहे गुरु साहिब जियो दोहरा खुशी करहो निज पीर जी सब स्थान निज मान देहो दर्शन को दिन एहां मम इच्छ पूरन ठान खुशी करहो निज पीर जी
वाहिगुरु जी का खालसा वाहिगुरु जी की फतेह परम सत्कार योग गुरु खालसा साध संगत जी पावन पवित्र इतिहास मेरी पीढ़ी दे मालक छेवें पातशाह सतगुरु हर गोविंद साहिब जी का प्रारंभ है जिसनों आप संगत रूप रल मिल के गुरु महाराज के पावन दरबार दाजरिया भरद होवण करद लाहा लें इस तरह गुरु हर गोविंद साहब जी जहांगीर पातशाह की सभा विच बैठे बारला पातशाही ठाठ पाठ देख के जहांगीर के मन दे विच शंका उठाई है पहले जेड़े सतगुरु हुए साधुआं बड़ा लिबास पहनते सी शांत स्वरूप सन इन्हां ने पातशाही छाठ वट धारण कर लिया है फौजां रख लिया माड़े दे थां तलवार फड़ ली है इस तरह फिर ख्याल कर रहे हैं भी कई बार ऐसा भी हुंदा है बाहरला लिबास और हुंदा अंदरला जिहड़ा सार सिद्धांत है मत है विचार है वो पहले वाला ही हुंदा है जे तो अंदरले ख्याल पहले सतगुरां वाले है फिर बाहरले लिबास का तो कोई बहुता फर्क नहीं पैंदा है ये तो इंसान की अपनी मर्जी हुंदी है कोई शाही ठाट विच रह जांदा है कोई गरीबी लिबास प्रगति ठाठ विच रहिंदा है ओहदे ते अपने ते निर्भर है इस करके मैं परख करा वी अंदरला सिद्धांत जिहड़ा है वो गुरु नानक साहिब वाला है वो भी वखरा है जे इन्हां ने ओ सिद्धांत नूं छड़ दिता ਫਿਰ ਤਾਂ ਕੋਈ ਬਹੁਤੀ ਚੰਗੀ ਗੱਲ ਨਹੀਂ ਹੈ। ਨਵਾਂ ਵਰ ਧਾਰਨ ਕਰ ਲਿਆ, ਫਿਰ ਸਵਾਲ ਕੀਤਾ ਕਿ ਮਹਾਰਾ ਸੰਸਾਰ ਦੇ ਵਿੱਚ ਦੋ ਮਤ ਹੈ, ਇੱਕ ਹਿੰਦੂਆਂ ਦਾ ਹੈ, ਇੱਕ ਮੁਸਲਮਾਨਾਂ ਹੈ, ਦੋਹਾਂ ਵਿੱਚੋਂ ਤੁਸੀਂ ਕਿਹਨੂੰ ਤਰਜੀਹ ਦਿੰਦੇ, ਕਿਹਨੂੰ ਮਹਾਨ ਸਮਝਦੇ ਹੋ? ਗੁਰੂ ਮਹਾਰਾਜ ਨੇ ਕਿਹਾ ਵੀ ਹਾਂ, ਜਿਹੜੇ ਕੋਈ ਹਿੰਦੂ ਰਾਮ ਰਾਮ ਆਖੀ ਜਾਂਦੇ, ਤੁਹਾਡੇ ਵਿੱਚੋਂ ਖੁਦਾ ਖੁਦਾ ਕਹਿੰਦੇ, ਉਸੇ ਨੂੰ ਕੋਈ ਕਿਰਪਾਲ ਕਹਿੰਦਾ, ਕੋਈ ਕਰੀਮ ਕਹਿੰਦਾ, ਕੋਈ ਅੱਲਾ ਕਹਿੰਦਾ, ਕੋਈ ਅਕਾਲ ਪੁਰਖ, ਕੋਈ ਅਨੰਤ ਬੇਅੰਤ, ਕੋਈ ਰਹੀਮ, ਪਰ ਸਾਰਿਆਂ ਦੇ ਵਿੱਚੋਂ ਅਸੀਂ ਤਾਂ ਉਹਨੂੰ ਚੰਗਾ ਸਮਝਦੇ ਹਾਂ ਜਿਹਨੇ ਰਚਿਆ, ਉਹਨੂੰ ਜਿਹੜਾ ਸਿਮਰੇ ਉਹਦੇ ਚੇਤੇ ਕਰੇ। ਬਾਕੀ ਸਰੀਰ ਤਾਂ ਜਿਹੜੇ ਆ ਸਾਰਿਆਂ ਦੇ ਪੰਜਾਂ ਤੱਤਾਂ ਦੇ ਬਣੇ ਹੋਏ ਹੈ, ਤੇ ਸਾਰਿਆਂ ਦੇ ਜਿਹੜੇ ਨੱਕ ਕੰਨ ਹੈ, ਮੁੱਖ ਹੈ, ਜਵਾਨ ਹੈ, ਹੱਥ ਪੈਰ ਹੈ, ਉਹ ਇੰਦਰੀ ਸਭ ਇੱਕੋ ਜਿਹੇ ਹੈ, ਸਰੀਰਾਂ ਦੇ ਵਿੱਚ ਕੋਈ ਫਰਕ ਨਹੀਂ। ਤੇ ਜਿਹੜੀ ਅੰਦਰਲੀ ਸਰੀਰ ਦੇ ਵਿੱਚ ਸਤਿਆ ਹੈ, ਉਹਦੇ ਵਿੱਚ ਵੀ ਕੋਈ ਵੱਖਰਾਪਣਾ ਨਹੀਂ, ਸਭ ਵਿੱਚ ਇੱਕੋ ਹੀ ਹੈ। ਜਿਵੇਂ ਕਬੀਰ ਸਾਹਿਬ ਜੀ ਦਾ ਇਹ ਸ਼ਬਦ ਹੈ, ਅਬਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਬੰਧੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਭਲੇ ਕੋ ਮੰਦੇ, ਲੋਗਾ ਭਰਮ ਨਾ ਭੂਲੋ ਪਾਈ, ਖਾਲਕ ਖਲਕ ਮੈਂ ਖਾਲਕ ਪੂਰ ਰਹੋ ਸਰਬ ਠਾਈ, ਰਹਾਓ ਮਾਟੀ ਏਕ ਅਨੇਕ ਭਾਂਤ ਕਰ, ਸਾਜੀ ਸਾਜਨ ਹਾਰੈ ਨਾ ਕੁਛ ਪੋਚ, ਮਾਟੀ ਕੇ ਭਾਂਡੇ ਨਾ ਕੁਛ ਪੋਚ ਕੰਭਾਰੈ। ਇਹ ਸਭ ਤੋਂ ਅਵਲ ਕੀ ਹੈ? ਪਹਿਲੇ ਅੱਲਾ ਜਿਹੜਾ ਹੈ ਪਰਿਪੂਰਨ, ਉਸਨੇ ਨੂਰ ਨੂੰ ਪੈਦਾ ਕੀਤਾ, ਆਪਣੇ ਜਲਵੇ ਨੂੰ ਪੈਦਾ ਕੀਤਾ, ਜਾਣੀ ਚੇਤਨ ਸੱਤਾ ਬਣਾਈ। ਉਹ ਜਿਹੜੀ ਚੇਤਨ ਸੱਤਾ ਹੈ, ਉਹੀ ਕਹਿੰਦੇ ਹੋ ਮਾਇਆ ਹੈ। ਉਸ ਕੁਦਰਤ ਦੁਆਰਾ ਸਾਰੇ ਬੰਦੇ ਪੈਦਾ ਹੋ ਗਏ, ਇਨਸਾਨ ਹੋ ਗਏ, ਇੱਕੋ ਨੂਰ ਤੋਂ, ਇੱਕੋ ਜਲਵੇ, ਇੱਕੋ ਪਰਮੇਸ਼ਰ ਦੇ ਪ੍ਰਕਾਸ਼ ਤੋਂ, ਇੱਕੋ ਦੀ ਸੱਤਾ ਤੋਂ ਸਾਰੇ ਜੀਵਾਂ ਦਾ ਸਮਦਾਵ ਪੈਦਾ ਹੋਇਆ ਹੈ। ਇਸ ਕਰਕੇ ਵੀ ਕੌਣ ਕੋਈ ਚੰਗੇ ਹੈ, ਕੌਣ ਕੋਈ ਮਾੜੇ? ਜੇ ਕੋਈ ਮਾੜਾ ਹੈ ਤਾਂ ਮਨੁੱਖ ਕਰਮ ਕਰਕੇ ਹੈ। ਹੁਣ ਸਰੀਰ ਦੇ ਵਿੱਚ ਕਿਸੇ ਦਾ ਕੋਈ ਫਰਕ ਨਹੀਂ ਹੈ, ਸਭ ਪੰਜ ਤੱਤਾਂ ਦੇ, ਸਾਰਿਆਂ ਦੇ ਨੱਕ ਕੰਨ ਮੂੰਹ ਜਵਾਨ ਸੱਤਾ ਸਭ ਦੇ ਵਿੱਚ ਇੱਕ ਸਮਾਨ। ਪਰ ਕਰਮ ਕਰਕੇ ਜਿਵੇਂ ਅਸਮਾਨ ਜਿੰਨਾ ਫਰਕ ਹੈ, ਇੱਕ ਮਨੁੱਖ ਖੋਟੇ ਕਰਮ ਕਰਦਾ, ਧੋਖੇ ਬੇਈਮਾਨੀਆਂ ਦੇ ਕੰਮ ਕਰਦਾ, ਉਹ ਮਨੁੱਖ ਮਾੜਾ ਹੈ। ਜਦੋਂ ਕੋਈ ਮਨੁੱਖ ਸ਼ੁਭ ਕਰਮ ਕਰਦਾ ਹੈ, ਨੇਕੀ ਭਲਿਆਈ ਪਰਉਪਕਾਰ ਦਾਨ ਪੰਨ ਆਪਣੇ ਸਵੈ ਧਰਮ ਦੇ ਵਿੱਚ ਪੂਰਾ ਰਹਿੰਦਾ, ਪਰਮੇਸ਼ਰ ਦਾ ਭਜਨ ਸਵਨ ਕਰਦਾ, ਉਹਨੂੰ ਅਸੀਂ ਕਹਿੰਦੇ ਬਹੁਤ ਚੰਗਾ ਇਨਸਾਨ ਹੈ। ਇਹ ਵੀ ਕਰਮ ਤੇ ਨਿਰਭਰ ਹੈ। ਪਰਮੇਸ਼ਰ ਨੇ ਸਾਰੇ ਇੱਕੋ ਜਿਹੇ ਬਣਾਏ, ਸੱਤਾ ਵੀ ਇੱਕੋ ਹੀ ਹੈ, ਪੰਜ ਤੱਤ ਵੀ ਇੱਕੋ ਜਿਹੇ, ਸਵਾਸ ਵੀ ਇੱਕੋ ਜਿਹੇ, ਇਹ ਕਿਰਿਆ ਤੇ ਨਿਰਭਰ ਹੈ। ਚੰਗੀ ਹੈ ਤਾਂ ਚੰਗਾ ਹੈ, ਮਾੜਾ ਹੈ ਤਾਂ ਮਾੜਾ ਹੈ, ਉਂਝ ਕੋਈ ਚੰਗਾ ਮੰਦਾ ਹੈ ਨਹੀਂ ਹੈ। ਜੇ ਸਾਥੋਂ ਪੁੱਛੇ ਫਿਰ ਗੁਰੂ ਨਾਨਕ ਸਾਹਿਬ ਵੀ ਜਿਹੜੇ ਪਰਮੇਸ਼ਰ ਨੂੰ ਸਿਮਰਦੇ ਆ, ਭਾਵੇਂ ਮੁਸਲਮਾਨ, ਭਾਵੇਂ ਹਿੰਦੂ, ਭਾਵੇਂ ਕੋਈ ਹੋਰ ਹੈ, ਉਹ ਸਾਰੇ ਚੰਗੇ। ਇਹ ਯਥਾਰਥ ਵਾਕ ਹੈ। ਇਸ ਤਰ੍ਹਾਂ ਸੁਣ ਕੇ ਸਮਝ ਗਿਆ ਵੀ ਅੰਦਰਲਾ ਸਿਧਾਂਤ ਜਿਹੜਾ ਉਹ ਤਾਂ ਗੁਰੂ ਨਾਨਕ ਸਾਹਿਬ ਵਾਲਾ ਹੀ ਹੈ। ਬਾਹਰਲਾ ਪਾਤਸ਼ਾਹੀ ਠਾਠ ਜਿਹੜਾ ਇਹ ਧਾਰਨ ਕਰ ਲਿਆ, ਇਹਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੈ। ਜੇ ਅੰਦਰਲੇ ਮਨੁੱਖ ਦੇ ਖਿਆਲ ਹੀ ਤਲਦੀਰ ਹੋ ਜਾਣ, ਫਿਰ ਬਾਹਰ ਭਾਵੇਂ ਕਿੱਡਾ ਮਰਜ਼ੀ ਬਰਕਤ ਬਣਿਆ ਫਿਰੇ, ਤੇ ਅੰਦਰਲੇ ਦਾ ਖਿਆਲ ਦੂਜੇ ਹੀ ਹੈ ਨਾ, ਸਿਆਸਤ ਵਾਲੇ, ਬੇਈਮਾਨੀ, ਧੋਖੇ ਵਾਲੇ। ਜੇ ਕੋਈ ਅੰਮ੍ਰਿਤ ਛਕ ਲਏ, ਰਹਿਤ ਵਹਿਤ ਵੀ ਉੱਪਰਲੀ ਪੂਰੀ ਕਕਾਰ ਕਰੂ ਜੇ ਪਰ ਲਏ, ਤੇ ਜਿਹੜਾ ਉਹ ਸਿੱਖ ਬਣ ਕੇ ਛੱਡਣ ਨਹੀਂ ਕਿਹਾ, ਉਹ ਤਾਂ ਛੱਡਿਆ। ਤੇ ਜਿਹੜਾ ਧਾਰਨ ਕਰਨ ਲਈ ਸਤਿਗੁਰੂ ਨੇ ਕਿਹਾ ਉਹ ਧਾਰਨ ਨਾ ਕਰੇ ਅੰਦਰੋਂ, ਨਾ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਨਾ ਨਿਤਨੇਮ ਕਰਨਾ, ਨਾ ਕੋਈ ਹੋਰ ਦੋ ਚਾਰ ਮਿੰਟ ਵਾਹਿਗੁਰੂ ਵਾਹਿਗੁਰੂ ਕਰਨਾ, ਨਾ ਸ਼ਾਮ ਨੂੰ ਰਹਿ ਰਾਸ, ਨਾ ਕੋਈ ਕੀਰਤਨ ਸੋਲਾ, ਨਾ ਧਰਮ ਦੀ ਕਿਰਤ ਕੇ ਵੰਡ ਕੇ ਛਕਣਾ। ਉਹ ਤਾਂ ਸ਼ਕੂ ਕਹਿਣਾ ਸੀ ਮਹਾਨ ਸਿੱਖ ਹੈ ਜੀ, ਭਾਵੇਂ ਕੁਛ ਨੀ ਅਸੀਂ ਕਰਦੇ ਫਿਰ ਵੀ ਸਾਡਾ ਮਨ ਜਿਹੜਾ ਸਾਫ ਸੁਥਰਾ ਹੈ, ਮਨ ਸਾਡਾ ਬਹੁਤ ਪਵਿੱਤਰ ਹੈ। ਉਹ ਇਸ ਤਰ੍ਹਾਂ ਕਹਿਣ ਨਾਲ ਕੋਈ ਮਹਾਨ ਨਹੀਂ ਹੈ। ਜੇ ਤਾਂ ਉਹ ਗੁਰੂ ਕੇ ਜਿਹੜੇ ਦੱਸੇ ਹੋਏ ਅਸੂਲ ਹੈ ਉਹਨਾਂ ਨੂੰ ਉਹ ਮੰਨਦਾ, ਉਹਦੇ ਤੇ ਚੱਲਦਾ ਤੇ ਉਸ ਅਨੁਸਾਰ ਆਪਣੀ ਕਰਮ ਕਿਰਿਆ ਕਰਦਾ, ਫਿਰ ਭਾਵੇਂ ਕੋਈ ਉਹਨੂੰ ਕਹੇ ਨਹੀਂ ਮਹਾਨ, ਫਿਰ ਵੀ ਉਹ ਮਹਾਨ ਹੀ ਹੈ। ਜਿਹਨਾਂ ਤੇ ਅਸੂਲਾਂ ਤੇ ਨਹੀਂ ਹੈ, ਭਾਵੇਂ ਆਪਣੇ ਆਪ ਨੂੰ ਫਿਰ ਸਟੇਜਾਂ ਤੇ ਥਾਂ ਥਾਂ ਕਹੇ ਵੀ ਅਸੀਂ ਮਹਾਨ ਹਾਂ ਜੀ, ਅਸੀਂ ਯੋਗ ਕਰ ਦਿੰਦੇ ਹਾਂ, ਕਰਕੇ ਦਿਖਾ ਦਿੱਤਾ। ਜਿਹੜੇ ਕੁਛ ਸਿਆਣੇ ਲੋਕ ਆ ਉਹਨਾਂ ਨੇ ਮਨੁੱਖ ਦੇ ਕੰਮਾਂ ਨੂੰ ਦੇਖਣਾ, ਕਿਰਿਆ ਨੂੰ ਦੇਖਣਾ ਹੈ, ਜੋ ਇਹ ਕਹਿੰਦਾ ਉਹ ਕਰਦਾ ਹੈ, ਜੇ ਨਹੀਂ ਕਰੇਗਾ ਉਹ ਕੋਈ ਤਾਂ ਜਵਾਨ ਤੇ ਨਹੀਂ ਕਹੇਗਾ, ਕੋਈ ਅੱਗੇ ਪਿੱਛੇ ਕਹੇਗਾ, ਵਿੱਚੋਂ ਕੋਈ ਐਸੇ ਵੀ ਤੇ ਤਰਾਰੇ ਕਹਿਣਗੇ ਵੀ ਪੀੜ੍ਹੀ ਹੇਠ ਸੋਟਾ ਮਾਰ, ਕਹਿੰਦਾ ਕੀ ਹੈ ਤੇ ਕਰਦਾ ਕੀ ਹੈ। ਇਸ ਕਰਕੇ ਕਰਮ ਤੇ ਨਿਰਭਰ ਹੈ, ਜਿਹਨੇ ਕੋਈ ਪ੍ਰਾਪਤ ਕਰਨਾ ਕਰਮ ਕਰਤ ਹੋਵੇ ਨੇਕ ਕਰਮ, ਸੇਵਾ ਕਰਤ ਹੋਏ ਨੇਕ ਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ। ਇਹ ਗੁਰੂ ਕੀ ਸੇਵਾ ਭਗਤੀ ਕਰਦਿਆਂ ਹੋਇਆਂ ਕਾਮਨਾ ਤੋਂ ਰਹਿਤ ਹੋਵੇ, ਕੋਈ ਖਾਹਿਸ਼ ਨਾ ਹੋਵੇ ਇਹਦੇ ਏਜ ਵਿੱਚ ਮੈਨੂੰ ਆਹ ਮਿਲੇ ਉਹ ਮਿਲੇ। ਕਹਿੰਦੇ ਉਸਨੂੰ ਬਾਕੀ ਤਾਂ ਸਭ ਕੁਛ ਪ੍ਰਾਪਤ ਹੋਣਾ ਹੀ, ਉਸਨੂੰ ਤਾਂ ਪਰਮੇਸ਼ੁਰ ਸਵਾਮੀ ਵੀ ਪ੍ਰਾਪਤ ਹੋ ਜਾਂਦਾ, ਪਰਮੇਸ਼ੁਰ ਵੀ ਪ੍ਰਗਟ ਹੋ ਜਾਂਦਾ ਹੈ। ਪਰ ਗੁਰੂ ਕਾ ਇਹ ਬਚਨ ਬੋਲਣਾ ਬਹੁਤ ਔਖਾ ਹੈ, ਇਹ ਸਭ ਕੁਛ ਸੇਵਾ ਭਗਤੀ ਕਰਕੇ ਫਿਰ ਕਾਮਨਾ ਨਾ ਕਰਨੀ, ਇੱਛਾ ਨਾ ਖਾਸ ਨਾ ਰੱਖਣੀ, ਇਹ ਬਹੁਤ ਔਖਾ ਹੈ। ਨਹੀਂ ਤਾਂ ਮਨੁੱਖ ਜਿਹੜੀ ਕਿਰਿਆ ਕਰਦਾ ਨਾ ਸ਼ੁਭ, ਕੋਈ ਨਾ ਕੋਈ ਕਾਮਨਾ ਰੱਖ ਕੇ, ਕੋਈ ਇੱਛਾ ਖਾਹਿਸ਼ ਰੱਖ ਕੇ ਕਰਦਾ ਵੀ ਇਹਦੇ ਏਜ ਵਿੱਚ ਮੈਨੂੰ ਆ ਮਿਲੇ। ਉਹ ਮਾੜਾ ਜਿਹਾ ਅਸੀਂ ਕੋਈ ਵਿਸ਼ੇਸ਼ ਪਾਠ ਪੂਜਾ ਕਰਾਂਗੇ, ਨਿਤਨੇਮ ਕਰਾਂਗੇ, ਉਹ ਵੀ ਕੋਈ ਕਾਮਨਾ ਰੱਖ ਕੇ ਕਰਾਂਗੇ 40 ਦਿਨ, ਇਹ ਇਉਂ ਹੋ ਜਾਏ, ਚੜ੍ਹਦੀ ਕਲਾ ਇਉਂ ਹੋ ਜਾਏ। ਪਰ ਜੇ ਛੱਡ ਕੇ ਇੱਛਾ ਤੇ ਉਂਝ ਕਰੇ ਤੇ ਫਿਰ ਝਾਟੀ ਕਲਾ ਵਰਤਦੀ ਹੈ। ਜਿਹੜਾ ਕੋਈ ਨਹੀਂ ਮਿਲਣਾ ਉਹ ਵੀ ਮਿਲ ਜਾਂਦਾ ਹੈ, ਜਿਹਦਾ ਕੋਈ ਸਾਨੂੰ ਅੰਦਰ ਕਿਤੇ ਫੁਰਨਾ ਹੀ ਨਹੀਂ ਹੋਇਆ ਹੈ, ਉਹ ਖੈਰ ਝੋਲੀ ਵਿੱਚ ਪਰਮੇਸ਼ਰ ਪਾ ਦਿੰਦਾ ਜਦੋਂ ਨਿਸ਼ਕਾਮਤਾ ਆ ਜਾਂਦੀ ਹੈ। ਤਾਂ ਗੁਰੂ ਮਹਾਰਾਜ ਨੇ ਸ਼ਬਦ ਦੇ ਕੇ ਉਦੇਸ਼ ਦੇ ਕੇ ਗੁਰੂ ਨਾਨਕ ਸਾਹਿਬ ਜੀ ਦੇ ਸਾਰ ਸਿਧਾਂਤ ਦਾ ਵਰਣਨ ਕਰ ਦਿੱਤਾ, ਜਿਸ ਨੂੰ ਸੁਣ ਕੇ ਇਹ ਪ੍ਰਸੰਨ ਹੋ ਗਿਆ ਵੀ ਠੀਕ ਹੈ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸਭਾ ਵਿੱਚ ਉੱਠ ਕੇ ਚਲੇ ਗਏ, ਜਹਾਂਗੀਰ ਆਪਣੇ ਥਾਂ ਗਿਆ, ਅਗਲੇ ਦਿਨ ਫੇਰ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਲੈ ਕੇ ਬਾਹਰ ਸ਼ਿਕਾਰ ਨੂੰ ਚਲਿਆ ਗਿਆ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਸ਼ੇਰ ਨੂੰ ਮਾਰ ਕੇ ਉਹਦੀ ਕਲਿਆਣ ਕੀਤੀ, ਤੇ ਉਹਦਾ ਪਿਛਲੇ ਜਨਮ ਦਾ ਵੀ ਜਿਹੜਾ ਕੋਈ ਪ੍ਰਸੰਗ ਸੀ ਉਹ ਵੀ ਜਹਾਂਗੀਰ ਨੂੰ ਉਹਦੇ ਜਵਾਨ ਤੋਂ ਕਹਿ ਕੇ ਸੁਣਵਾਇਆ, ਉਹਦਾ ਭਲਾ ਕੀਤਾ। ਉਹ ਅਜੇ ਇਤਿਹਾਸ ਵਿੱਚ ਪ੍ਰਸੰਗ ਹੁੰਦਾ ਹੈ, ਆਪਾਂ ਸਾਰੇ ਸੁਣੀਏ ਜੀ।
ਖੁਸ਼ੀ ਕਰੋ ਨਿਜ ਪੀਰ ਜੀ।
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਐਸੇ ਪਾਵਨ ਪਵਿੱਤਰ ਬਚਨਾਂ ਨੂੰ ਸੁਣ ਕੇ ਜਹਾਂਗੀਰ ਨੇ ਫਿਰ ਖੁਸ਼ ਹੋ ਕੇ ਕਿਹਾ, ਇਹ ਮੇਰੇ ਆਪਣੇ ਪੀਰ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੇ ਤੇ ਵੀ ਤੁਸੀਂ ਅੱਜ ਖੁਸ਼ੀ ਕਰੋ, ਪ੍ਰਸੰਨਤਾ ਕਰੋ ਜੀ।
ਸਭ ਸਥਾਨ ਨਿਜ ਜਾਨ
ਹਮਾਰਾ ਦਿੱਲੀ ਵਿਚ ਤੇ ਆਸੇ ਪਾਸੇ ਜਿੰਨੇ ਸ਼ਹਿਰ ਨਗਰ ਹੈ ਸਾਰੇ ਸਥਾਨ ਤੁਸੀਂ ਆਪਣੇ ਜਾਣ ਲਓ।
ਇਹ ਦਰਸ਼ਨ ਕੋ ਦਿਨ ਇਹਾ
ਮੇਰੀ ਬੇਨਤੀ ਮੰਨੋ, ਮਹਾਰਾਜ ਦਿੱਲੀ ਵਿਚ ਰਹਿ ਕੇ ਕੁਝ ਕੁ ਦਿਨ ਮੈਨੂੰ ਹੋਰ ਦਰਸ਼ਨ ਦੇਵੋ।
ਮਮ ਇਚ ਪੂਰਨ ਠਾਰ
ਇਸ ਮੇਰੀ ਮਾਰਾ ਇੱਛਾ ਹੈ ਵੀ ਤੁਸੀਂ ਇੱਥੇ ਕੁਝ ਦਿਨ ਰਹੋ, ਇੱਛਾ ਮੇਰੀ ਪੂਰੀ ਕਰ ਦੇਵੋ ਜੀ।
ਚੌਪਈਮ ਕਹਿ ਸੁਣ ਕੇ ਕਰੇ ਵਿਸਰਜਨ
ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਦੀ ਲਫ਼ਜ਼ ਕਹਿ ਕੇ ਆਪਣੇ ਕੋਲੋਂ ਵਿਦਾ ਕਰ ਦਿੱਤਾ ਕਿ ਮਾਰਾ ਆਪਣੇ ਆਸਣ ਤੇ ਹੁਣ ਤੁਸੀਂ ਚਲੇ ਜਾਓ।
ਉੱਠ ਨਿਕਸੇ ਲਏ ਆਪਣੇ ਆਪਣੇ ਸਿੱਖ ਜਨ
ਸੇਵੜੇ ਗੁਰੂ ਹਰਗੋਬਿੰਦ ਸਾਹਿਬ ਜੀ ਸਭਾ ਵਿਚੋਂ ਉੱਠ ਖੜੋਤੇ ਹਨ। ਆਪਣੇ ਜਿਹੜੇ ਕੋਈ ਸੇਵਕ ਹੈ, ਵਿਧੀ ਚੰਦ ਜੀ, ਭਾਈ ਜੇਠਾ ਜੀ, ਭਾਈ ਪੁਰਾਣਾ ਜੀ, ਲੰਗਾਹਾ ਜੀ, ਪੈੜਾ ਜੀ, ਇਹ ਪੰਜਾਂ ਗੁਰਸਿੱਖਾਂ ਨੂੰ ਨਾਲ ਲੈ ਕੇ ਉੱਠ ਖੜੋਤੇ ਹਨ।
ਸਾਹੋ ਸਭਾ ਬਰਖਾਸਤ ਪਈ
ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਉੱਠ ਆਏ ਹੈ, ਜਿਹੜੀ ਪਾਤਸ਼ਾਹ ਦੀ ਬਹੁਤ ਦੂਰ ਤੱਕ ਸਭਾ ਲੱਗੀ ਹੋਈ ਸੀ ਉਹ ਬਰਸ਼ਾਖਿਤ ਹੋ ਗਈ ਹੈ, ਜਾਨੀ ਸਭਾ ਸਮਾਪਤ ਹੋ ਗਈ ਹੈ।
ਨਿਜ ਥਾਨ ਸਕਲ ਚੱਲ ਗਈ
ਆ ਜਿੰਨੇ ਅਹਿਲਕਾਰ ਅਮਰਾਬ ਅਮੀਰ ਆਏ ਬੈਠੇ ਹੈ ਉਹ ਆਪਣੇ ਆਪਣੇ ਥਾਂ ਤੇ ਚਲੇ ਗਏ ਹਨ।
ਆਏ ਸ੍ਰੀ ਸਤਿਗੁਰ ਨਿਜ ਡੇਰੇ
ਤੇ ਗੁਰੂ ਹਰਗੋਬਿੰਦ ਸਾਹਿਬ ਜੀ ਸਭਾ ਵਿਚ ਉੱਠ ਕੇ ਜਿੱਥੇ ਆਪਣਾ ਮਜਨੂ ਦੇ ਟਿੱਲੇ ਉੱਪਰ ਤੰਬੂ ਲਾਇਆ ਹੈ ਉੱਥੇ ਆਪਣੇ ਡੇਰੇ ਟਿਕਾਣੇ ਚੱਲ ਆਏ ਹਨ।
ਬੰਧਨ ਹੋਤ ਕਨੇਰੇ
ਜਦੋਂ ਰਸਤੇ ਵਿਚ ਗੁਰੂ ਹਰਗੋਬਿੰਦ ਸਾਹਿਬ ਜੀ ਆ ਰਹੇ ਹੈ, ਦਿੱਲੀ ਦੀਆਂ ਸਿੱਖ ਸੰਗਤਾਂ ਵੱਲੋਂ ਚਾਰ ਛਪੇਰੇ ਤੋਂ ਨਮਸਕਾਰਾਂ ਹੋ ਰਹੀਆਂ, ਸੀਸ ਝੁਕ ਰਹੇ ਹਨ ਆਪ ਜੀ ਨੂੰ।
ਕੁਛ ਬਿਸਰਾਮ ਪੌੜ ਕਰ ਕੀਨ
ਸਵੇਰੇ ਸਭਾ ਤੋਂ ਆ ਕੇ ਕੁਝ ਕੁ ਸਮਾਂ ਪਣਗ ਉੱਪਰ ਮਹਾਰਾਜ ਜੀ ਨੇ ਲੇਟ ਕਰਕੇ ਆਰਾਮ ਕੀਤਾ ਹੈ।
ਘਟਕਾ ਚਤਰ ਬਿਤਾਏ ਪ੍ਰਵੀਨ
ਇਸ ਤਰ੍ਹਾਂ ਸਿਆਣੇ ਸਤਿਗੁਰੂ ਜੀ ਨੇ ਚਾਰ ਘੜੀਆਂ ਆਰਾਮ ਕਰਦੀਆਂ ਲਗਾਈਆਂ ਹਨ।
ਬਹੁਰ ਉੱਠੇ ਚੱਡ ਚੱਲੇ ਰੰਗ
ਫੇਰ ਗੁਰੂ ਹਰਗੋਬਿੰਦ ਸਾਹਿਬ ਜੀ ਪਣਗ ਤੋਂ ਉੱਠ ਖੜੋਤੇ ਹੈ, ਘੋੜੇ ਉੱਪਰ ਅਸਵਾਰ ਹੋ ਕੇ ਚੱਲ ਪਏ ਨੇ।
ਨਦੀ ਬਿਲੋਕਨ ਸਿਆਮਲ ਰੰਗ
ਕਾਲੇ ਰੰਗ ਵਾਲੀ ਜਿਹੜੀ ਪਾਣੀ ਵਾਲੀ ਜਮਨਾ ਹੈ ਉਹਦਾ ਕਹਿੰਦੇ ਪ੍ਰਭਾਵ ਵੇਖਣ ਵਾਸਤੇ
ਤੀਰ ਤੀਰ ਗਮਨੇ ਗੁਰ ਤੀਰ
ਧੀਰ ਜਵਾਨ ਸਤਿਗੁਰੂ ਜੀ ਉਹ ਜਮਨਾ ਕਿਨਾਰੇ ਦੇ ਉੱਪਰ ਹੌਲੀ ਹੌਲੀ ਚੱਲ ਰਹੇ ਨੇ। ਉਹ ਜਮਨਾ ਦੇ ਪਾਣੀ ਨੂੰ ਕਾਲਾ ਮੰਨਿਆ ਹੈ, ਗੰਗਾ ਦਾ ਪਾਣੀ ਉੱਜਲ ਮੰਨਿਆ ਹੈ, ਸਰਸਤੀ ਨਦੀ ਦਾ ਜਲ ਵਿਦਵਾਨਾਂ ਨੇ ਲਾਲ ਰੰਗ ਦਾ ਮੰਨਿਆ ਹੈ। ਦੇਖਣ ਨੂੰ ਭਾਵੇਂ ਇੱਕੋ ਜਿਹੀ ਦਿਸਦਾ ਪਰ ਜਦੋਂ ਝਲਕ ਦੇਖਾਂਗੇ ਉਹਦੇ ਵਿਚੋਂ ਲਿਸ਼ਕਰੀ ਦੇਖਾਂਗੇ ਉਦੋਂ ਕਾਲੇ ਰੰਗ ਦੀ ਪਏਗੀ। ਇਸ ਕਰਕੇ ਉਹ ਇਸ ਜਮਨਾ ਦਾ ਪਾਣੀ ਕਾਲਾ ਪ੍ਰਵਾਹ ਜਦੋਂ ਦਿਸੇਗਾ ਗੰਗਾ ਦੇ ਵਿਚੋਂ ਪ੍ਰਵਾਹ ਲਿਸ਼ਕ ਜਿਹੜੀ ਉੱਜਲ ਨਿਕਲਦੀ ਦਿਸੇਗੀ ਸਰਸਤੀ ਨਦੀ ਵਿਚੋਂ ਲਾਲ। ਇਸ ਕਰਕੇ ਸਿਆਮਲ ਲਫ਼ਜ਼ ਵਰਤਿਆ ਵੀ ਜਿਹੜੀ ਕਾਲੇ ਪਾਣੀ ਵਾਲੀ ਜਮਨਾ ਉਹਦੇ ਕਿਨਾਰੇ ਸਤਿਗੁਰੂ ਜਾ ਰਹੇ ਹੈ ਹੌਲੀ ਹੌਲੀ।
ਹੇਰਤ ਬਿਮਲ ਪ੍ਰਵਾਹਤ ਨੀਰ
ਮਹਾਰਾਜ ਇਸ ਤਰ੍ਹਾਂ ਜਾਂਦੇ ਹੋਏ ਜਮਨਾ ਨਦੀ ਦੇ ਪਾਣੀ ਦਾ ਜਿਹੜਾ ਬੜਾ ਪ੍ਰਵਾਹ ਵਗ ਰਿਹਾ ਉਹਨੂੰ ਧੱਕ ਰਹੇ ਹਨ।
ਦੂਰ ਇਕਾਂਤ ਥਾਨ ਬਹੁ ਸੁੰਦਰ
ਦੂਰ ਜਾ ਕੇ ਕੀ ਦੇਖਿਆ ਇੱਕ ਸੋਹਣਾ ਥਾਂ ਬੜਾ ਇਕਾਂਤ ਹੈ।
ਉੱਤਰ ਪਰੇ ਤਹਿ ਸ੍ਰੀ ਗੁਣ ਮੰਦਰ
ਜੋ ਸਾਰੇ ਸਭ ਗੁਣਾਂ ਦੇ ਮੰਦਰ ਮਕਾਨ ਘਰ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਘੋੜੇ ਤੋਂ ਹੇਠਾਂ ਉਤਰ ਪਏ ਹਨ।
ਸੋਚਾ ਚਾਰ ਕਰਿਓ ਥਲ ਥੇਰੇ
ਆ ਉੱਥੇ ਗੁਰੂ ਮਹਾਰਾਜ ਨੇ ਉਹ ਪਵਿੱਤਰਤਾਈ ਕੀਤੀ ਹੈ ਮਨਾਦਾਂ ਗਏ ਹਨ। ਇਸ ਤਰ੍ਹਾਂ ਹੱਥ ਮਾਂਜ ਕੇ ਸਫਾਈ ਕਰਕੇ ਪੰਛ ਨਾਨਾ ਕਰਕੇ ਉੱਥੇ ਕੋਈ ਸਮੇਂ ਲਈ ਟਿਕ ਗਏ ਹਾਂ।
ਜਲ ਕਰ ਚਰਨ ਪਖਾਰਨ ਕਰੇ,
ਜਲ ਲੈ ਕੇ ਜਿਹੜੇ ਚਰਨ ਹੈ ਹੱਥ ਹੈ ਉਹ ਮਿੱਟੀ ਰਾਹੀਂ ਮਾਂਜ ਮਾਂਜ ਕੇ ਧੋ ਲੈਣਾ ਕੀਤੇ ਹਨ।
ਹੱਥ ਜੋੜ ਤਹ ਸਿੱਖਨ ਬੂਝੇ,
ਉਹ ਸਵੇਰੇ ਹੱਥ ਜੋੜ ਕੇ ਗੁਰਸਿੱਖਾਂ ਨੇ ਸਤਿਗੁਰੂ ਜੀ ਨੂੰ ਇਕਾਂਤ ਜਾਣ ਕੇ ਪੁੱਛਿਆ ਹੈ।
ਸ਼ਾਹ ਸੰਗ ਕਿਮ ਬਾਕ ਅਰੂਜੇ,
ਜਦੋਂ ਪਾਤਸ਼ਾਹ ਦੀ ਕਚਹਿਰੀ ਵਿਚ ਆਪ ਗਏ ਸੀ ਉਸ ਵੇਲੇ ਜਹਾਂਗੀਰ ਪਾਤਸ਼ਾਹ ਨਾਲ ਕਿਹੋ ਜਿਹੇ ਬਚਨਾਂ ਵਿਚ ਆਪ ਮਹਾਰਾਜ ਕਹਿਣ ਸੁਣ ਵਿਚ ਲੱਗੇ ਰਹੇ ਜੁੜੇ ਰਹੇ।
ਮੁਲਾਕਾਤ ਕੈਸੇ ਕਰ ਪਈ,
ਕਿਉਂਕਿ ਪਾਤਸ਼ਾਹ ਦੇ ਨਾਲ ਮਹਾਰਾਜ ਪਹਿਲੇ ਦਿਨ ਮੁਲਾਕਾਤ ਹੋਈ ਉਹ ਕਿਹੋ ਜਿਹੀ ਹੋਈ, ਸਫਲ ਹੋਈ ਕਿ ਜਿਹੜੀ ਮੁਲਾਕਾਤ ਉਹਦੇ ਵਿਚ ਬੇਰਸੀ ਹੋਈ।
ਪੂਰਬ ਆਏ ਕੀਨ ਅਬ ਨਹੀਂ,
ਕਿਉਂਕਿ ਪਹਿਲੀ ਵਾਰੀ ਆ ਕੇ ਆਪ ਜੀ ਨੇ ਪਾਤਸ਼ਾਹ ਨਾਲ ਮੁਲਾਕਾਤ ਕੀਤੀ, ਮੇਲ ਮਿਲਾਪ ਕੀਤਾ, ਗੱਲਬਾਤ ਕੀਤੀ ਸੀ।
ਰਹੇ ਪ੍ਰਸੰਨ ਕੇ ਨਹਿ ਦਿਸ਼
ਦੋਹਾਂ ਤਰਫਾਂ ਤੋਂ ਮਾਰਾ ਗੱਲਬਾਤ ਕਰਦਿਆਂ ਪ੍ਰਸੰਨਤਾ ਖੁਸ਼ੀ ਰਹੀ ਹੈ ਕਿ ਬੇਰਸੀ ਹੋ ਗਈ ਹੈ।
ਚਾਰੀ ਕਰਤ ਰਹਿਓ ਸੱਠ ਜੋ,
ਕਿਉਂਕਿ ਸਭ ਤੋਂ ਵੱਡਾ ਜਿਹੜਾ ਮਹਾਂਮੂਰਖ ਚੰਦੂ ਦੁਸ਼ਟ ਹੈ ਉਹ ਜਹਾਂਗੀਰ ਪਾਤਸ਼ਾਹ ਕੋਲ ਆਪ ਜੀ ਦੇ ਸੰਬੰਧ ਬੜੀਆਂ ਚੁਗਲੀਆਂ ਕਰਦਾ, ਬੜੀਆਂ ਲੂਤੀਆਂ ਲਾਉਂਦਾ ਰਿਹਾ ਹੈ।
ਨਿਜ ਪ੍ਰੇ ਜਾਨ ਦਾਸ ਸਿੱਖ ਸਾਰੇ,
ਉਹ ਸਵੇਰੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਸਾਰੇ ਗੁਰਸਿੱਖਾਂ ਨੂੰ ਆਪਣੇ ਬਹੁਤ ਪਿਆਰੇ ਜਾਣ ਕੇ
ਮਿਲੇ ਜਥਾ ਸੋ ਪ੍ਰਸੰਗ ਉਚਾਰੇ,
ਜਹਾਂਗੀਰ ਪਾਤਸ਼ਾਹ ਨੂੰ ਜਾ ਕੇ ਮਿਲੇ ਜੁੜੇ ਸੀ ਉਹ ਸਾਰਾ ਪ੍ਰਸੰਗ ਕਹਿ ਸੁਣਾ।
ਨਹੀਂ ਸ਼ਾਹ ਕੇ ਹਿਰਦੇ ਖੁਟਾਈ,
ਮਹਾਰਾਜ ਕਹਿੰਦੇ ਗੁਰਸਿੱਖੋ ਜਿਹੜਾ ਜਹਾਂਗੀਰ ਪਾਤਸ਼ਾਹ ਉਹਦੇ ਵਿੱਚ ਤਾਂ ਕੋਈ ਖੁਡਿਆਈ ਦਿਸਦੀ ਨਹੀਂ ਹੈ।
ਸਾਦਰ ਮਦਰੀ ਗੇਰਾ ਅਲਾਈ,
ਜਦੋਂ ਸਭਾ ਵਿਚ ਜਾ ਕੇ ਅਸੀਂ ਬੈਠੇ ਸੀ ਸਤਿਕਾਰ ਦੇ ਬੜੇ ਮਿੱਠੇ ਪਿਆਰ ਦੇ ਬਚਨੇ ਉਸਨੇ ਕਹੇ।
ਹਿੰਦੂ ਤੁਰਕ ਬਾਦ ਕੀ ਗਾਥਾ,
ਉਂਝ ਜੈਸਾ ਸਵਾਲ ਜਿਹਾ ਕੀਤਾ ਹਿੰਦੂ ਮਹਾਨ ਹੈ ਕਿ ਮੁਸਲਮਾਨ ਹੈ, ਇਸ ਤਰ੍ਹਾਂ ਦੇ ਕੋਈ ਚਰਚੇ ਦੀ ਗੱਲ ਉਸਨੇ ਛੇੜੀ ਸੀ।
ਪੂਜਤ ਰਹਿਓ ਹਮਾਰੇ ਸਾਥ,
ਦੱਸੋ ਮਾਰਾ ਹਿੰਦੂ ਮਹਾਨ ਹੈ ਕਿ ਮੁਸਲਮਾਨ ਮਹਾਨ, ਇਹੋ ਜਿਹੀਆਂ ਗੱਲਾਂ ਸਾਡੇ ਕੋਲੋਂ ਜ਼ਰੂਰ ਪੁੱਛਦਾ ਰਿਹਾ।
ਜਿਮ ਸੰਸਾ ਕੀਨੋ ਹਮ ਆਗੇ,
ਇਸ ਤਰ੍ਹਾਂ ਜਹਾਂਗੀਰ ਪਾਤਸ਼ਾਹ ਨੇ ਸਾਡੇ ਅੱਗੇ ਇਹੋ ਜਿਹੇ ਸੰਸੇ ਕੀਤੇ, ਸਵਾਲ ਕੀਤੇ ਸਨ।
ਉੱਤਰ ਪਾਏ ਕਰਿਓ ਅਨੁਰਾਗੇ,
ਗੁਰਬਾਣੀ ਵਿਚੋਂ ਭਗਤਾਂ ਦੇ ਸ਼ਬਦਾਂ ਵਿਚੋਂ ਤਸੱਲੀ ਬਖਸ਼ ਉੱਤਰ ਪਾ ਕੇ ਉਹ ਪ੍ਰਸੰਨੀ ਰਿਹਾ ਹੈ।
ਸੁਣ ਸਿੱਖਾਂ ਹਿਤਕਾਰੀ ਸ਼ਾਹੋ,
ਉਸ ਵੇਲੇ ਗੁਰਸਿੱਖਾਂ ਨੇ ਸੁਣਿਆ ਵੀ ਜਹਾਂਗੀਰ ਪਾਤਸ਼ਾਹ ਤਾਂ ਸਤਿਗੁਰੂ ਦਾ ਪ੍ਰੇਮੀ ਪਿਆਰਾ ਹੈ।
ਹੱਥ ਜੋੜ ਪੁੰਨ ਕਹਿ ਗੁਰ ਪਾਹੂ,
ਮੇਰੇ ਪੰਜੇ ਗੁਰਸਿੱਖ ਹੱਥ ਜੋੜ ਕੇ ਸਤਿਗੁਰੂ ਦੇ ਪਾਸ ਕਹਿਣ ਲੱਗੇ ਹਨ।
ਪਾਪੀ ਕਰ ਕੋ ਪਾਪ ਮਹਾਨਾ,
ਮਹਾਰਾਜ ਜਿਹੜਾ ਪਾਪੀ ਦੁਸ਼ਟ ਚੰਦੂ ਉਸਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦ ਕਰਨ ਦਾ ਬਹੁਤ ਵੱਡਾ ਪਾਪ ਕਰਕੇ,
ਰਾਖਿਓ ਗੋਪ ਨਹੀਂ ਇਨ ਜਾਨਾ,
ਦੇਖ ਲੋ ਜਹਾਂਗੀਰ ਪਾਤਸ਼ਾਹ ਕੋਲੋਂ ਵੀ ਮਾਰਾ ਗੁਪਤ ਰੱਖਿਆ ਤੇ ਉਹ ਨਾ ਕਹਿਣ ਕਰਕੇ ਜਹਾਂਗੀਰ ਅਜੇ ਤੱਕ ਜਾਣ ਨਹੀਂ ਸਕਿਆ ਹੈ।
ਸੋ ਬਿਦ ਤਾਵਹ ਬਦਲਾ ਲੀਜੈ,
ਮਹਾਰਾਜ ਤੁਸੀਂ ਹੁਣ ਜਦੋਂ ਸਭਾ ਵਿਚ ਜਾਓ ਉਹ ਸਾਰਾ ਜਿਹੜਾ ਗੁਪਤ ਕਰਕੇ ਨੇ ਪਾਪ ਰੱਖਿਆ ਪ੍ਰਗਟ ਕਰ ਰਹੇ ਹੋ ਜਹਾਂਗੀਰ, ਇਸ ਤਰ੍ਹਾਂ ਕਹਿੰਦੇ ਉਥੋਂ ਗਿਣ ਗਿਣ ਕੇ ਬਦਲਾ ਲਓ।
ਜਸ ਕੀਨਸ ਤਮ ਫਲ ਕੋ ਦੀਜੈ, ਜਸ ਕੀਨਸ ਤਮ ਫਲ ਕੋ ਦੀਜੈ,
ਤਮ ਨਹੀਂ ਹੋਣਾ ਤਸ ਹੋਊਗਾ,
ਜਸ ਕੀਨਸ ਤਸ ਫਲ ਕੋ ਦੀਜੈ।
ਜਿਸ ਤਰ੍ਹਾਂ ਪਾਪੀ ਦੁਸ਼ਟ ਨੇ ਬੁਰਾ ਕਰਮ ਕੀਤਾ ਹੋਏ ਜਾਂ ਫਿਰ ਉਹਨੂੰ ਫਲ ਵੀ ਪੂਰਾ ਹੀ ਦਿਓ, ਸਜ਼ਾ ਪੂਰੀ ਦਿਓ ਜੀ।
ਸੁਣ ਸਤਿਗੁਰ ਬੋਲੇ ਸਿੱਖ ਭਾਵਤ,
ਸਵੇਰੇ ਗੁਰਸਿੱਖਾਂ ਦੇ ਜੇ ਮਨ ਨੂੰ ਭਾਉਣ ਵਾਲੇ ਸਤਿਗੁਰੂ ਹੈ, ਇਹਨਾਂ ਤੋਂ ਸੁਣ ਕਿਉਂ ਬੋਲੇ ਹਨ।
ਗੁਰ ਪਿਤ ਪਲਟਾ ਲੇਹ ਨਾ ਜਾਵਤ,
ਗੁਰਸਿੱਖੋ ਅਸੀਂ ਸੱਚ ਕਹਿੰਦੇ ਹਾਂ ਜਿੰਨਾ ਚਿਰ ਫਿਰ ਪਿਤਾ ਗੁਰੂ ਜੀ ਨੂੰ ਜਿਹੜਾ ਸ਼ਹੀਦ ਕੀਤਾ ਉਹ ਪੂਰਾ ਪੂਰਾ ਉਹਦਾ ਗਿਣ ਗਿਣ ਕੇ ਬਦਲਾ ਨੀ ਨਾ ਇਹ ਤੋਂ ਲੈ ਲੈਂਦੇ।
ਤਾਵਤ ਸੁਖ ਸੋ ਨੀਂਦ ਨਾ ਆਵੇ,
ਉਹਨਾਂ ਚਿਰ ਤੱਕ ਤਾਂ ਸਾਨੂੰ ਰਾਤ ਨੂੰ ਸੁਖ ਦੇ ਨਾਲ ਕੋਈ ਨੀਂਦ ਵੀ ਨੀ ਆਉਂਦੀ।
ਖਾਣ ਪਾਨ ਰੁਚਤੇ ਨਹਿ ਪਾਵੇ,
ਜਿਹੜਾ ਕੋਈ ਪ੍ਰਸ਼ਾਦਾ ਪਾਣੀ ਛਕਣਾ ਹੈ ਖਾਣਾ ਉਹ ਵੀ ਕੋਈ ਰੁਚੀ ਨਾਲ ਨੀ ਚੰਗਾ ਲੱਗਦਾ, ਉਹ ਵੀ ਖਾਣਾ ਪਾਉਂਦਾ ਨੀ ਚੰਗਾ ਨੀ ਲੱਗ ਰਿਹਾ ਹੈ।
ਕੇਤਿਕ ਦਿਨ ਮੈਂ ਗਹਿ ਕਰਤਾ ਹੀ,
ਇਹ ਗੁਰਸਿੱਖੋ ਸੱਚ ਕਹਿੰਦੇ ਉਹ ਦੁਸ਼ਟ ਨੂੰ ਕੁਝ ਕੁ ਦਿਨਾਂ ਤੋਂ ਬਾਅਦ ਕਹਿੰਦੇ ਚੰਗੀ ਤਰ੍ਹਾਂ ਪਕੜ ਕੇ
ਹਤੋਂ ਕੁਮੌਤ ਤਜੋਂ ਕਿਮ ਨਾਹੀ,
ਕਹਿੰਦੇ ਕੁਮੌਤੇ ਮਾਰਾਂਗੇ ਉਹ ਦੁਸ਼ਟ ਨੂੰ ਕਿਸੇ ਤਰ੍ਹਾਂ ਵੀ ਜਿਉਂਦਾ ਨਹੀਂ ਛੱਡਾਂਗੇ।
ਪੂਰੀ ਕਰ ਹੈ ਸਪਥ ਇਹ ਕਹੀ,
ਜਿਹੜੀ ਅੰਮ੍ਰਿਤਸਰ ਬੈਠ ਕੇ ਅਕਾਲ ਤਖ਼ਤ ਸਾਹਿਬ ਵਾਲੀ ਜਗ੍ਹਾ ਅਸੀਂ ਕਸਮ ਕੀਤੀ ਹੈ ਨਾ ਉਹ ਪੂਰੀ ਕਰਾਂਗੇ ਸੱਚੀ ਕਰ ਦਿਆਂਗੇ।
ਗੁਰ ਦੋਖੀ ਉਭਰੈ ਹੈ ਅਬ ਨਹੀਂ,
ਹੁਣ ਵੀ ਦਿੱਲੀ ਅਸੀਂ ਆ ਗਏ ਹਾਂ, ਜਿਹੜਾ ਗੁਰੂ ਘਰ ਦਾ ਬਹੁਤ ਵੱਡਾ ਦੋਖੀ ਗੁਨਾਹੀ ਬੈਰੀ ਹੈ ਉਹ ਹੁਣ ਕਹਿੰਦੇ ਬਚ ਨਹੀਂ ਸਕੇਗਾ, ਹੁਣ ਮਾਰੀ ਮੁਕਾਵਾਂਗੇ।
ਇਸ ਪ੍ਰਕਾਰ ਕਰ ਬਚਨ ਬਿਲਾਸ,
ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਹਰ ਇਕਾਂਤ ਵਿਚ ਬੈਠਿਆ ਗੁਰਸਿੱਖਾਂ ਨਾਲ ਆਨੰਦਮਈ ਬਚਨ ਕੀਤੇ ਹਨ।
ਚਾਹੇ ਦੁਸ਼ਟ ਕੋ ਕਰਬੋ ਨਾਸ਼,
ਮਹਾਰਾਜ ਵੀ ਗੁਰੂ ਕੇ ਸਿੱਖ ਵੀ ਜਿਹੜਾ ਦੁਸ਼ਟ ਪਾਪੀ ਉਹਦਾ ਨਾਸ਼ ਹੀ ਕਰਿਆ ਚਾਹੁੰਦੇ ਹਨ।
ਚੜ ਤੁਰੰਗ ਪਰ ਡੇਰੇ ਆਏ,
ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਘੋੜ ਸਵਾਰ ਹੋ ਕੇ ਤੋਂ ਚੜ ਕੇ ਆਪਣੇ ਤੰਬੂ ਵੱਲ ਨੂੰ ਮਜਨੂ ਦੇ ਟਿੱਲੇ ਵੱਲ ਨੂੰ ਚਲੇ ਆਏ।
ਖਾਣ ਪਾਨ ਕਰ ਨਿਸ਼ਾ ਬਿਤਾਏ,
ਭੋਜਨ ਪ੍ਰਸ਼ਾਦਾ ਸ਼ਸ਼ਕਾ ਕੇ ਜਿਹੜੀ ਰਾਤ ਹੈ ਉਹ ਰਾਜ ਕੇ ਬਤੀਤ ਕੀਤੀ ਹੈ।
ਔਰ ਸ਼ਾਹ ਜਬ ਯਾਦ ਕਰੰਤਾ,
ਕਵੀ ਜੀ ਕਹਿੰਦੇ ਆ ਫਿਰ ਜਦੋਂ ਵੀ ਜਹਾਂਗੀਰ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਯਾਦ ਕਰਦਾ ਚੇਤੇ ਕਰਦਾ ਹੈ।
ਤਿਗ ਹਕਾਰ ਗੁਰ ਦਰਸ ਲਹੰਤਾ,
ਵਜ਼ੀਰ ਖਾਨ ਨੂੰ ਭੇਜ ਦਿੰਦਾ ਹੈ, ਸਤਿਗੁਰੂ ਜੀ ਨੂੰ ਆਪਣੇ ਕੋਲ ਸੱਦ ਲੈਂਦਾ ਤੇ ਦਰਸ਼ਨ ਕਰਦਾ ਹੈ।
ਚੜ ਸ਼ਿਕਾਰ ਕੋ ਵਹਿਰ ਸਿਧਾਵੈ,
ਇਸ ਤਰ੍ਹਾਂ ਕਹਿੰਦੇ ਬਾਹਰ ਨੂੰ ਚੱਲ ਕੇ ਸ਼ਿਕਾਰ ਲੈ ਵੀ ਚਲਾ ਜਾਂਦਾ ਨਾਲ ਹੀ
ਵੱਡੇ ਝੀਲ ਫਿਰ ਬਾਹਰ ਆਵੇ,
ਵੱਡੇ ਵੱਡੇ ਜਿਹੜੇ ਜੰਗਲ ਦੇ ਵਿਚ ਸੰਘਣੇ ਉਹ ਚਿੜੇ ਜੇ ਉਹਨਾਂ ਵਿਚ ਮਾਰਾ ਵਿਚਰੇ ਆਉਂਦੇ।
ਭਈ ਸ਼ਾਹ ਕੋ ਸੁਧ ਗੁਰ ਕੇਰੀ,
ਇੱਧਰ ਜਿਹੜਾ ਜਹਾਂਗੀਰ ਪਾਤਸ਼ਾਹ ਉਸ ਨੂੰ ਵੀ ਇਹ ਖਬਰ ਸਾਰ ਹੋ ਗਈ ਹੈ।
ਖਿਲਤ ਅਖੇਰ ਬ੍ਰਿਤੀ ਬਹੁਤੇਰੀ,
ਗੁਰੂ ਹਰਗੋਬਿੰਦ ਸਾਹਿਬ ਜੀ ਸ਼ਿਕਾਰ ਖੇਲਣ ਵਾਲੀ ਬਿਰਤੀ ਜ਼ਿਆਦਾ ਹੀ ਹੈ ਬਾਹਰ ਬਹੁਤ ਜਾਂਦੇ।
ਇੱਕ ਦਿਨ ਲੈ ਕਰ ਆਪਣੇ ਸੰਗ,
ਇੱਕ ਦਿਨ ਦੀ ਗੱਲ ਹੈ ਜਹਾਂਗੀਰ ਪਾਤਸ਼ਾਹ ਨੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਪਣੇ ਨਾਲ ਲੈ ਲਿਆ।
ਗਏ ਸ਼ਿਕਾਰ ਅਰੂੜ ਤੁਰੰਗ,
ਗਏ ਉੱਪਰ ਸਵਾਰ ਹੋ ਕੇ ਸ਼ਿਕਾਰ ਕਰਨ ਲਈ ਚਲੇ ਗਏ ਨੇ।
ਮੀਰ ਸ਼ਿਕਾਰ ਨਸ਼ੇ ਕਰੇ ਲੀਨ,
ਜਿਹੜੇ ਮੀਰ ਸ਼ਿਕਾਰੀ ਹੈ ਜਿਵੇਂ ਜਿਹੜੇ ਕੋਈ ਚੁੱਕੇ ਕੁੱਤੇ ਸ਼ਿਕਾਰੀ ਹੈ ਉਹਨਾਂ ਦੀ ਸੰਭਾਲ ਕਰਨ, ਤੇ ਇਸੇ ਤਰ੍ਹਾਂ ਅੱਗੇ ਹੋ ਕੇ ਉਹ ਸ਼ਿਕਾਰੀ ਕੁੱਤਿਆਂ ਨੂੰ ਛੱਡ ਕੇ ਕੋਈ ਜਿਹੜਾ ਸ਼ਿਕਾਰ ਉਹਨਾਂ ਨੂੰ ਮਰਾਉਣ, ਉਹਨਾਂ ਨੂੰ ਉਹ ਮੀਰ ਸ਼ਿਕਾਰੀ ਕਿਹਾ। ਉਹ ਪਾਤਸ਼ਾਹ ਦੇ ਇਸ ਤਰ੍ਹਾਂ ਕੋਈ ਖਾਸ ਅਫਸਰ ਜੇ ਹੁੰਦੇ ਹੈ ਜਿਨ੍ਹਾਂ ਦੀ ਦੇਖ ਰੇਖ ਹੇਠ ਸ਼ਿਕਾਰੀ ਕੁੱਤੇ ਸਾਰੇ ਰੱਖੇ ਖਾਏ ਹੁੰਦੇ ਹਨ। ਇਸ ਤਰ੍ਹਾਂ ਕਹਿੰਦੇ ਜਿਹੜੇ ਮੀਰ ਸ਼ਿਕਾਰੀ ਉਹਨਾਂ ਨੇ ਆਪਣੇ ਜਹਾਂਗੀਰ ਨੇ ਨਾਲ ਲੈ ਲਿਆ ਉਹਨਾਂ ਨੂੰ, ਯਾਨੀ ਸ਼ਿਕਾਰੀ ਕੁੱਤੇ ਤੇ ਸ਼ਿਕਾਰੀ ਕੁੱਤਿਆਂ ਨੂੰ ਸੰਭਾਲਣ ਵਾਲੇ ਅਫਸਰਾਂ ਨੂੰ ਨਾਲ ਲੈ ਲਿਆ ਹੈ।
ਜੁਰਰੇ ਬਾਜਰ ਸਵਾਨ ਕੋਹੀਨ,
ਹੋਰ ਜਿਹੜੇ ਜੁਰੜੇ ਹਨ ਬਾਜ ਸਵਾਨ ਜਿਹੜੇ ਸ਼ਿਕਾਰੀ ਕੁੱਤੇ ਹੋਰ ਕੁਹੀਆਂ ਹਨ, ਇਹ ਸਭ ਬਾਜਾਂ ਦੀਆਂ ਕਿਸਮਾਂ ਹਨ। ਕਿਸੇ ਨੂੰ ਕੁਹੀ ਕਿਹਾ ਜਾਂਦਾ, ਕਿਸੇ ਜੁਰੜਾ, ਕਿਸੇ ਨੂੰ ਸ਼ਿਕਰਾ ਕਿਹਾ ਜਾਂਦਾ ਹੈ।
ਜਨ ਗੜੀਰ ਨੇ ਪਰ ਹੈ ਚੀਤੇ,
ਹੋਰ ਜਿਹੜੇ ਵੱਡੇ ਵੱਡੇ ਚਿੱਤਰੇ ਹਨ ਉਹ ਵੀ ਇਹ ਸ਼ਿਕਾਰ ਲਈ ਵਰਤ ਲੈਂਦੇ ਪਾਤਸ਼ਾਹ ਲੋਕ। ਉਪਰੇ ਗੱਡੀਆਂ ਉੱਪਰ ਕਹਿੰਦੇ ਉਹ ਰੱਖੇ ਹੋਏ ਇਸ ਤਰ੍ਹਾਂ ਨਾਲ ਲੈ ਕੇ ਗਯਾ ਗੱਡੀਆਂ ਉਪਰ
ਕਾਨਨ ਗਮ ਨੇ ਮ੍ਰਿਗ ਭੈ ਪੀਤੇ
ਜਦੋਂ ਇਸ ਤਰ੍ਹਾਂ ਜੰਗਲ ਵਿਚ ਗਏ ਜਿੰਨੇ ਕਹਿੰਦੇ ਜੰਗਲ ਦੇ ਕੋਈ ਹਰ ਨਾ ਦੇ ਕੋ ਭੈ ਨਾਲ ਪੀਤੇ ਕੀ ਡਰ ਗਏ ਜੜ ਜੇ ਹੋ ਗਏ
ਹਤੇ ਚਪਟ ਤੇ ਲਪਟ ਬੇਹੰਗਾ
ਇਸ ਤਰ੍ਹਾਂ ਕਹਿੰਦੇ ਬਾਜਾਂ ਨੂੰ ਛੱਡ ਕੇ ਉਹਨਾਂ ਦੇ ਝਪਟ ਮਾਰਨ ਕਰਕੇ ਜਿਹੜੇ ਪੰਛੀ ਆ ਉਹਨਾਂ ਨੂੰ ਚਿੰਬੜ ਗਏ ਹਨ ਮਾਰਿਆ ਹੈ
ਸ਼ੂਕਰ ਸਸੇ ਚੰਗਾਰ ਕੁਰੰਗਾ
ਹੋਰ ਜਿਹੜੇ ਸੂਰ ਹਨ ਸਹੇ ਹਨ ਚਖਾਰ ਬਾਰਾਂ ਸਿੰਘੇ ਕੁਰੰਗਾ ਹੀਰੇ ਹਰਨ ਹਨ
ਕੋ ਤੁਪਕਨ ਤੇ ਮਾਰ ਗਿਰਾਏ
ਇਹਨਾਂ ਨੂੰ ਤਾਂ ਬੰਦੂਕਾਂ ਵਿਚੋਂ ਫੈਰ ਮਾਰ ਕੇ ਕਹਿੰਦੇ ਇਸ ਤਰ੍ਹਾਂ ਮਾਰ ਸੁੱਟਿਆ
ਕੋ ਤੀਰਨ ਤਰਵਾਰਨ ਕਾਏ
ਕਣਕ ਦੇ ਵਿਚੋਂ ਤੀਰ ਚਲਾ ਕੇ ਮਾਰ ਦਿੱਤੇ ਕੋਈ ਤਲਵਾਰਾਂ ਨਾਲ ਹੀ ਮਾਰ ਦਿੱਤੇ
ਪਾਡੇ ਘੇਰ ਘੇਰ ਗੁਰ ਮਾਰੇ
ਇਸ ਤਰ੍ਹਾਂ ਜਿਹੜੇ ਪਾੜੇ ਹਨ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਘੇਰ ਘੇਰ ਕੇ ਮਾਰ ਮੁਕਾਏ ਹਨ
ਕਰ ਲਾਗਵਤਾ ਤੀਰ ਪ੍ਰਹਾਰੇ
ਬੜੇ ਕਹਿੰਦੇ ਫੁਰਤੀ ਕਰਕੇ ਤੇਜੀ ਕਰਕੇ ਤੀਰ ਮਾਰਦੇ ਹਨ
ਨਿਜ ਆਗੇ ਕੋ ਜਾਨ ਨਾ ਦਿਓ
ਹਾਂ ਜਿਹੜਾ ਵੀ ਅੱਗੇ ਕੋਈ ਆ ਗਿਆ ਉਸ ਨੂੰ ਫਿਰ ਗੁਰੂ ਮਹਾਰਾਜ ਨੇ ਕਹਿੰਦੇ ਜਿਉਂਦਾ ਨੀ ਜਾਣ ਦਿੱਤਾ
ਤੁਰ ਕੇਸਰ ਹੇਰਤ ਹਿਤ ਹੀਓ
ਇਸ ਤਰ੍ਹਾਂ ਜਿਹੜਾ ਜਹਾਂਗੀਰ ਪਾਤਸ਼ਾਹ ਕਹਿੰਦੇ ਬੜਾ ਹਿੱਤ ਕਰਕੇ ਪ੍ਰੇਮ ਕਰਕੇ ਹਿਰਦੇ ਵਿਚ ਵੇਖ ਰਿਹਾ ਸਾਰਾ ਕੁਛ ਹੀ
ਆਯੁਧ ਵਿਦਿਆ ਮੈਂ ਵੱਢ ਜਾਣੇ
ਬਾਦਸ਼ਾਹ ਨੇ ਜਾਣ ਲਿਆ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸ਼ਸਤਰ ਵਿਦਿਆ ਵਿਚ ਬਹੁਤ ਵੱਡੇ ਮਹਾਨ ਸਿਆਣੇ
ਦੇਖ ਤਮਾਸ਼ੋ ਔਰ ਹਰ ਖਾਨੇ
ਹਾਂ ਗੁਰੂ ਮਹਾਰਾਜ ਦਾ ਸ਼ਿਕਾਰ ਦਾ ਤਮਾਸ਼ਾ ਦੇਖ ਕੇ ਪਾਤਸ਼ਾਹ ਹਿਰਦੇ ਵਿਚ ਬੜਾ ਖੁਸ਼ ਹੋ ਰਿਹਾ
ਸੁਣਿਓ ਪ੍ਰਥਮ ਕਿਤ ਕੇ ਹਰ ਬਲੀ
ਇਸ ਤਰ੍ਹਾਂ ਲੋਕਾਂ ਰਾਹੀਂ ਸੁਣਿਆ ਗਿਆ ਸੀ ਪਹਿਲਾਂ ਵੀ ਇਧਰ ਹੀ ਬਹੁਤ ਬਲੀ ਸ਼ੇਰ ਹੈ
ਭਈ ਸ਼ਾਹ ਕੇ ਔਰ ਸੁਧ ਭਲੀ
ਜਹਾਂਗੀਰ ਪਾਤਸ਼ਾਹ ਦੇ ਹਿਰਦੇ ਵਿਚ ਵੀ ਇਹ ਚੰਗੀ ਤਰ੍ਹਾਂ ਖਬਰ ਹੋਈ ਸੀ ਇਧਰ ਬਹੁਤ ਤਕੜਾ ਕਿਹੜੀ ਸ਼ੇਰ ਰਹਿੰਦਾ
ਭਨਿਓ ਸਬਨ ਸੋ ਕਰ ਹੋ ਪਿਆਨਾ
ਜਹਾਂਗੀਰ ਪਾਤਸ਼ਾਹ ਨੇ ਆਪਣੇ ਸਾਰੇ ਸਾਥੀਆਂ ਨੂੰ ਕਿਹਾ ਵੀ ਜਿੱਧਰੋਂ ਕਿਹੜੀ ਸ਼ੇਰ ਬੜਾ ਭਿਆਨਕ ਰਹਿੰਦਾ ਉਧਰ ਨੂੰ ਹੀ ਚੱਲਣਾ ਕਰੋ ਅੱਜ
ਜਿਤ ਦਿਸ਼ ਕੇ ਹਰ ਸੁਣਿਓ ਮਹਾਨਾ
ਇਸ ਤਰ੍ਹਾਂ ਕਹਿੰਦੇ ਕਿਹੜੀ ਸ਼ੇਰ ਮਹਾਨ ਬਲੀ ਸੁਣਿਆ ਸੀ
ਤਬ ਆਗੂ ਹੋਏ ਲੇ ਗੁਰ ਸੰਗ
ਸਵੇਰੇ ਜਿਹੜੇ ਮੁਖੀ ਲੋਕ ਅੱਗੇ ਹੋ ਗਏ ਆ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਤੇ ਜਹਾਂਗੀਰ ਨੂੰ ਨਾਲ ਲੈ ਲਿਆ ਹੋਇਆ
ਚੱਲਿਓ ਸ਼ਾਹ ਚੜ ਤੁੰਗ ਮਤੰਗ
ਬੜੇ ਤੋਂ ਉੱਚੇ ਹਾਥੀ ਦੇ ਉੱਪਰ ਚੜ ਕੇ ਜਹਾਂਗੀਰ ਵੀ ਨਾਲ ਚਲਾ ਜਾ ਰਿਹਾ ਹੈ
ਪੂਜਨ ਕਰਿਓ ਸੁਕਾਨਨ ਜਬੈ
ਜਦੋਂ ਕਹਿੰਦੇ ਜੰਗਲ ਵਿਚ ਜਾ ਕੇ ਉਹ ਕਿਹੜੀ ਸ਼ੇਰ ਦੀ ਢੂੰਡ ਕੀਤੀ ਖੋਜ ਕੀਤੀ
ਭਬਕਤ ਨਿਕਸਿਓ ਕੇ ਹਰ ਤਬੈ
ਜਿੱਥੇ ਉਹ ਰਹਿੰਦਾ ਸੀ ਜਦੋਂ ਇਧਰ ਕਹਿੰਦੇ ਆਵਾਜ਼ ਸੁਣੀ ਆ ਭਬਕਾਂ ਜੀਆਂ ਮਾਰਦਾ ਕਹਿੰਦੇ ਸ਼ੇਰ ਨਿਕਲਿਆ ਹੈ
ਹੇਰਤ ਸੂਰਾ ਕਿਤਕ ਪਲਾਏ
ਕਈ ਤਾਂ ਸੂਰਵੀਰ ਘੋੜੋ ਸ਼ੇਰ ਨੂੰ ਦੇਖ ਕੇ ਕਹਿੰਦੇ ਭੱਜ ਗਏ ਭਗੌੜੇ ਹੋ ਗਏ
ਖੋ ਸੁਨ ਸ਼ਬਦ ਨਿਕਟ ਨਹਿ ਆਏ ਕੋ ਸੁਨ ਸ਼ਬਦ ਨਿਕਟ ਨਹਿ ਆਏ
ਜਦੋਂ ਸ਼ੇਰ ਨੇ ਕਹਿੰਦੇ ਭਗਤ ਜੀ ਮਰੀ ਹੈ ਨਾ ਉਹਦਾ ਵਾਜਾ ਸੁਣ ਕੇ ਨੀ ਨੇੜੇ ਆਏ ਉਹੀ ਭੱਜ ਗਏ
ਘੋੜਾ ਠਰੇ ਮੂਤਰ ਕੋ ਛੋਰਾ
ਸੂਰਵੀਰਾਂ ਦੇ ਜਿਹੜੇ ਘੋੜੇ ਜੇ ਠਿੰਬਰ ਗਏ ਗਦਲਤ ਜੀ ਨਿਕਲੇ ਕਈਆਂ ਨੇ ਕਹਿੰਦੇ ਮੂਤਰ ਛੱਡ ਤਾ ਪਿਸ਼ਾਬ ਨਿਕਲ ਗਿਆ ਕਈਆਂ ਘੋੜਿਆਂ ਦਾ
ਗਜ ਲਹਿ ਗਮ ਨੈ ਘੋਰ ਸੋਰਾ
ਬਾਕੀ ਤਾਂ ਮਨੁੱਖ ਦੀ ਗੱਲ ਤਾਂ ਕੀ ਹੈ ਜਿਹੜਾ ਹਾਥੀ ਹੈ ਪਾਤਸ਼ਾਹ ਦਾ ਕਹਿੰਦੇ ਉਹ ਵੀ ਸ਼ੇਰ ਵੱਲ ਨੂੰ ਨੀ ਜਾਂਦਾ ਹੈ
ਸ਼ਾਹ ਮਤੰਗ ਥਰਹਿ ਨਹਿ ਕੈਸੇ
ਪਾਤਸ਼ਾਹ ਦਾ ਜਿਹੜਾ ਹਾਥੀ ਹੈ ਉਹ ਵੀ ਕਹਿੰਦੇ ਉਹਦੀ ਭੌਕ ਸੁਣ ਕੇ ਕਿਸੇ ਤਰ੍ਹਾਂ ਟਿਕਦਾ ਨੀ ਉਹਦੀ ਭਾਰ ਹੀ ਬਣੀ ਹੋਈ ਹੈ ਵੀ ਮੈਂ ਨਾ ਕਿਤੇ ਮਾਰਿਆ ਜਾਵਾਂ
ਮਹਾਂਵੀਰ ਤੇ ਕਾਇਰ ਜੈਸੇ
ਕੋਈ ਬੜਾ ਤਕੜਾ ਸੂਰ ਵੀਰ ਬਹਾਦਰ ਆ ਜਾਏ ਤੇ ਕਹਿਰ ਦੇ ਕੇ ਡਰਪੋਕ ਦੇ ਕੇ ਠਹਿ ਨੀ ਨਾ ਸਦਨ ਭਾਜਰਾ ਪੈਣੀਆਂ ਹਾਥੀ ਨੂੰ ਭਾਜਰਾ ਪੈ ਰਹੀਆਂ ਸ਼ੇਰ ਦੀ ਭਵਕ ਨਾਲ
ਤਬ ਪੁਕਾਰ ਕਰ ਗੁਰ ਸੋ ਕਹਿਓ
ਜਹਾਂਗੀਰ ਨੇ ਦੇਖਿਆ ਵੀ ਮੇਰਾ ਤਾਂ ਹਾਥੀ ਨੀ ਖੜਦਾ ਹੈ ਭਜਦਾ ਪਿੱਛੇ ਨੂੰ ਤਦੋਂ ਉੱਚੀ ਦੇ ਕੇ ਬੋਲ ਕੇ ਪਾਤਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਿਹਾ
ਖਰੇ ਸੁਧੀਰਜ ਕੋ ਜਬ ਲਹਿਓ
ਦੇਖਿਆ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਘੋੜੇ ਸਮੇਤ ਧੀਰਜ ਸਹਿਤ ਖੜੋਤੇ ਹੋਏ ਆ ਵੀ ਨਾ ਇਨ੍ਹਾਂ ਦਾ ਘੋੜਾ ਹਿੱਲਿਆ ਨਾ ਆਪ ਹਿੱਲਿਆ ਤੇ ਮੇਰਾ ਤਾਂ ਹਾਥੀ ਵੀ ਨੀ ਖੜਦਾ ਹੈ
ਤੁਮ ਹੀ ਕਰ ਪ੍ਰਹਾਰਨ ਇਸ
ਸਵੇਰੇ ਆਵਾਜ਼ ਮਾਰ ਕੇ ਕਿਹਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਤੁਸੀਂ ਇਹ ਜਿਹੜਾ ਕਿਹੜੀ ਸ਼ੇਰ ਦੇ ਬਾਹਰ ਮਾਰੋ ਜੀ
ਜਬ ਲੋ ਘਾਤ ਕਰਹਿ ਨਹਿ ਕਿਸ
ਬੜਾ ਏ ਬਲੀ ਸ਼ੇਰ ਹੈ ਜਦੋਂ ਤੱਕ ਕਿਸੇ ਨੂੰ ਅਜੇ ਮਾਰਨੀ ਨਾ ਉਹਨੂੰ ਪਹਿਲਾਂ ਪਹਿਲਾਂ ਮਾਰਾ ਬਾਰ ਕਰਕੇ ਇਹਦਾ ਭੋਗ ਪਾ ਦਿਓ
ਸ੍ਰੀ ਸਤਿਗੁਰ ਘੋਰਾ ਤਬ ਛੋਰਾ
ਜਹਾਂਗੀਰ ਤੋਂ ਸੁਣ ਕੇ ਤਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਜਿਹੜਾ ਘੋੜਾ ਹੈ ਉਸੇ ਤਰਫ ਨੂੰ ਛੱਡ ਦਿੱਤਾ ਹੈ
ਖੜਗ ਸਿਪਰ ਗਹਿ ਲੇ ਤੇ ਸੋਰਾ
ਘੋੜਾ ਕਹਿੰਦੇ ਉੱਥੇ ਛੱਡਦਾ ਜਾਣੀ ਹੇਠਾਂ ਉਤਰ ਪਏ ਹਨ ਤੇ ਆਪਣੇ ਹੱਥ ਵਿਚ ਤਲਵਾਰ ਤੇ ਢਾਲ ਲੈ ਲਈ
ਧੁਪਕ ਛੁੱਟਣ ਕਹਿ ਸ਼ਾਹ ਹਟਾਈ
ਉਧਰ ਜਹਾਂਗੀਰ ਨੇ ਵੀ ਬੰਦੂਕ ਦਾ ਫੈਰ ਕਿਸੇ ਨੇ ਨੀ ਕਰਨਾ ਹੈ ਕੋਈ ਬੋਲੀ ਨੀ ਚਲਾਉਣੀ ਉਹ ਹਟਾ ਦਿੱਤਾ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਹੁਣ ਕੱਲਿਆਂ ਮਾਰਨਗੇ
ਵਿਖਣ ਤਮਾਸ਼ੋ ਲੱਗ ਸਮਦਾਈ
ਜਿੰਨੇ ਸੂਰ ਵੀਰ ਹੈ ਪਾਤਸ਼ਾਹ ਦੇ ਤੁਮ ਸਮੇਤ ਹੀ ਵੀ ਇਹ ਕਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਹੁਣ ਕਿਹੜੀ ਸ਼ੇਰ ਨੂੰ ਮਾਰ ਮੁਕਾਉਣਗੇ ਉਹ ਤਮਾਸ਼ਾ ਜਾ ਸਾਰੇ ਦੇਖਣ ਲੱਗ ਪਏ ਸਾਰੇ ਉਧਰ ਹੀ ਤੱਕਣ ਲੱਗ ਪਏ ਹਾਂ
ਬਾਰੇ ਉਹ ਬੇਰੇ ਮਹਿ ਕੇ ਹਰ ਜਹਾਂ
ਇਧਰ ਜਿਹੜਾ ਕਿਹੜੀ ਸ਼ੇਰ ਜਿੱਤੀ ਉਹ ਬੜੇ ਭਾਰੀ ਕਹਿੰਦੇ ਸੰਘਣੇ ਝੱਲ ਵਿਚ ਵੜਿਆ ਹੋਇਆ ਸੀ
ਲੱਗੇ ਬਿਲੋਚਨ ਸਭ ਕੇ ਤਹਾਂ
ਸਾਰੇ ਸੂਰਵੀਰਾਂ ਦੇ ਉਸੇ ਤਰਫ ਹੀ ਨੇਤਰ ਲੱਗੇ ਉਧਰ ਨੂੰ ਝਾਕ ਰਹੇ
ਧੀਰਜ ਸਹਿਤ ਜਾਤ ਗੁਰ ਆਗੇ
ਗੁਰੂ ਹਰਗੋਬਿੰਦ ਸਾਹਿਬ ਜੀ ਹੱਥ ਵਿਚ ਤਲਵਾਰ ਤੇ ਢਾਲ ਹੈ ਤੇ ਪੈਦਲ ਹੀ ਕਹਿੰਦੇ ਧੀਰਜੇ ਸਮੇਤ ਜਾ ਰਹੇ
ਮਨੋ ਵੀਰ ਰਸ ਸੋਵਤ ਜਾਗੇ
ਮਨੋ ਅੱਜ ਕਹਿੰਦੇ ਜਿਹੜਾ ਵੀਰ ਰਸ ਸੁੱਤਾ ਪਿਆ ਸੀ ਉਹ ਜਾਗ ਪਿਆ ਹੈ
ਪਰਨ ਬਦਨ ਕੋ ਆਰਨ ਵਿਸਾਲਾ
ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਦਾ ਜਿਹੜਾ ਮੁੱਖ ਦਾ ਰੰਗ ਹੈ ਉਹ ਬਹੁਤ ਕਹਿੰਦੇ ਅੱਜ ਲਾਲੋ ਲਾਲ ਹੋਇਆ ਪਿਆ ਲਾਲੀ ਚੜੀ ਹੋਈ ਹੈ ਚਿਹਰੇ ਤੇ
ਗਮਨਤ ਗਾਹੇ ਖੜਗ ਆਰ ਢਾਲਾ
ਹੱਥ ਵਿਚ ਤਲਵਾਰ ਹੈ ਤੇ ਢਾਲ ਹੈ ਤੇ ਇਸ ਤਰ੍ਹਾਂ ਸਤਿਗੁਰੂ ਜੀ ਜਿੱਧਰੋਂ ਭਗਤੀ ਮਾਰੀ ਸ਼ੇਰ ਨੂੰ ਉਧਰ ਨੂੰ ਚਲੇ ਗਏ
ਨਿਕਟ ਹੋਏ ਕਰ ਸ਼ੇਰ ਪ੍ਰਚਾਰਿਓ
ਕਿਹੜੀ ਸ਼ੇਰ ਦੇ ਬਿਲਕੁਲ ਨੇੜੇ ਹੋ ਕੇ ਸਤਿਗੁਰੂ ਜੀ ਨੇ ਉਸ ਨੂੰ ਆਵਾਜ਼ ਦੇ ਨਾਲ ਬੰਗਾਰਿਆ
ਨਿਕਸ ਵਹਿਰ ਅਬ ਕਿਉਂ ਬਲ ਹਾਰਿਓ
ਹੁਣ ਤੂੰ ਕਿਵੇਂ ਝੜੇ ਵਿਚ ਲੁਕਿਆ ਜਾ ਬੈਠਾ ਹੁਣ ਤੂੰ ਨਿਕਲ ਬਾਹਰ
ਸਨਮੁਖ ਦ੍ਰਿਸ਼ਟ ਭਈ ਜਬ ਦੋ
ਜਦੋਂ ਗੁਰੂ ਹਰਗੋਬਿੰਦ ਸਾਹਿਬ ਦੀ ਉਧਰ ਸ਼ੇਰ ਦੀ ਆਮੋ ਸਾਹਮਣੇ ਕਹਿੰਦੇ ਨਿਗਾਹ ਹੋਈ ਇੱਕ ਦੂਸਰੇ ਵੱਲੀ ਦੋਵੇਂ ਝਾਕੇ
ਸਿਓ ਗਰਜਤ ਕੇ ਹਰ ਸੋ
ਉਸੇ ਵੇਲੇ ਫਿਰ ਜਿਹੜਾ ਕਿਹੜੀ ਸ਼ੇਰ ਆ ਪੱਕਾ ਮਾਰਦਾ ਹੋਇਆ ਨਿਕਲਿਆ ਝੜੇ ਵਿਚੋਂ
ਫੇਰ ਤਲਾਗੋ ਲਟੌਰ ਕਰਾਲਾ
ਆਪਣੀ ਜਿਹੜੀ ਭਿਆਨਕ ਪੂਛ ਜੀ ਆ ਪਿਛਲੇ ਪਾਸੇ ਜਿਹੜੀ ਉਹ ਬਿੰਗੀ ਜੀ ਕੀਤੀ ਹੁੰਦੀ ਨਾ ਪੂਛ ਨੂੰ ਟੌਰ ਕਹਿੰਦੇ ਨੇ ਪਿੰਗੀ ਜੀ ਪੂਛ ਪਿਛਲੇ ਪਾਸੇ ਤੋਂ ਕੀਤੀ ਉਹਨੂੰ ਹਿਲਾਉਂਦਾ ਹੋਇਆ ਫਿਰ ਨਿਕਲਿਆ ਭਵਕਾਂ ਮਾਰਦਾ
ਝਟਕਾ ਸਟਾ ਭੀਮ ਜਨ ਕਾਲਾ
ਪਿਛਲੀ ਜਿਹੜੀ ਉਹ ਸਟਾ ਹੈ ਗਰਦਨ ਜੀ ਹੈ ਜਿਹੜੀ ਭਿਆਨਕ ਹੈ ਉਹਦੇ ਬਾਲਾਂ ਨੂੰ ਕਹਿੰਦੇ ਝਟਕਦਾ ਹੈ ਜਾਣੀ ਗਰਦਨ ਦੇ ਬਾਲਕਾਂ ਨੂੰ ਝਟਕਾਉਂਦਾ ਹੋਇਆ ਕਾਲ ਵਾਂਗੂ ਨਿਕਲਿਆ ਹੈ
ਲਾਂਬੀ ਬੇਲ ਭਿਆਨਕ ਦਾਤ
ਇਸ ਕਿਹੜੀ ਸ਼ੇਰ ਦੀ ਲੰਬੀ ਬੇਲ ਹੈ ਭਾਵ ਬਹੁਤ ਲੰਬਾਈ ਵਿਚ ਹੈ ਲੰਬੀ ਬੇਲ
ਭਯਾਨਕ ਦਾਂਤ
ਜਿਹੜੇ ਦੰਦ ਦੇ ਉਹ ਵੀ ਬੜੇ ਭਯਾਨਕ ਹਨ ਡਰਾਉਣੇ ਹਨ
ਬਦਨ ਪਸਾਰ ਆਏ ਭਵਕਾਤ
ਅੱਡ ਕੇ ਤੇ ਭੌਕਾ ਮਾਰਦਾ ਹੋਇਆ ਗੁਰੂ ਹਰਗੋਬਿੰਦ ਸਾਹਿਬ ਜੀ ਵੱਲ ਨੂੰ ਆਇਆ ਹੈ
ਫੇਰ ਤਲੋਕ ਸਕਲ ਬਿਸਮਾਏ
ਉਸ ਵੇਲੇ ਸ਼ੇਰ ਨੂੰ ਭੌਕਾ ਮਾਰਦਾ ਹੋਇਆ ਗੁਰੂ ਹਰਗੋਬਿੰਦ ਸਾਹਿਬ ਵੱਲ ਆਉਂਦਾ ਹੋਇਆ ਵੇਖ ਕੇ ਸਾਰੇ ਲੋਕ ਬੜੇ ਅਸ਼ਚਰ ਜੇ ਹੋ ਗਏ
ਸ੍ਰੀ ਗੁਰ ਬਚ ਹੈ ਨਾ ਇਸ ਅਗਵਾਏ
ਵੀ ਬੜਾ ਭਯਾਨਕ ਸ਼ੇਰੀ ਆ ਰਿਹਾ ਹੈ ਇਹਦੇ ਅੱਗੇ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੱਜ ਬਚ ਨਹੀਂ ਸਕਣਾ ਅੱਜ ਮਾਰ ਦੇਵੇਗਾ
ਹਮ ਆਗੇ ਅਸ ਕੇ ਹਰ ਮਹਾ
ਇਹੀ ਤਾਂ ਕਹਿੰਦੇ ਆ ਵੀ ਜੰਗਲ ਵਾਲੀ ਸ਼ੇਰ ਤਾਂ ਹੋਰ ਵੀ ਦੇਖ ਕੇ ਇਹੋ ਜਿਹਾ ਕਹਿੰਦੇ ਅੱਗੇ ਕਦੇ ਵੀ ਜਿੰਦਗੀ ਵਿਚ ਮਾਨ ਕਿਹੜੀ ਸ਼ੇਰ ਬਲੀ
ਨਹੀਂ ਬਿਲੋਕਨ ਕੀਨੋ ਕਹਾ
ਕਿਤੇ ਵੀ ਨਹੀਂ ਦੇਖਿਆ ਜਿਹੜਾ ਅੱਜ ਪਹਿਲੇ ਦਿਨ ਇਹ ਭਿਆਨਕ ਸ਼ੇਰ ਭੌਕਾ ਮਾਰਦਾ ਹੋਇਆ ਆ ਰਿਹਾ ਹੈ
ਸਾਡੇ ਦੂਰ ਤਰਾਸ ਕੋ ਪਾਵੇ
ਨਹੀਂ ਤਾਂ ਦੂਰ ਹੀ ਖੜੋਤੇ ਉੱਥੇ ਦੂਰ ਖੜੋਤੇ ਹੀ ਡਰ ਪੈ ਪਾ ਰਹੇ
ਦੇਖਤ ਗਨ ਕੋ ਨਿਕਟ ਨ ਆਵੇ
ਇਸ ਤਰ੍ਹਾਂ ਵੇਖਦੇ ਬੇਅੰਤ ਪਰ ਨੇੜੇ ਕੋਈ ਵੀ ਨਹੀਂ ਆ ਰਿਹਾ ਸ਼ੇਰ ਦੇ
ਆਵਤ ਸਨਮੁਖ ਬਦਨ ਪਸਾਰਾ
ਹਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਮੂੰਹ ਜਾ ਅੱਡ ਕੇ ਤੇ ਸਾਹਮਣੇ ਚਲਾ ਆ ਰਿਹਾ ਹੈ
ਧਰ ਧੀਰਜ ਸਤ ਗੁਰੂ ਨਿਹਾਰਾ
ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਨੇ ਮੰਦੇ ਵੀ ਧੀਰ ਧਾਰ ਕੇ ਉਹਨੂੰ ਵੇਖਿਆ ਹੈ
ਪਾਮ ਹੱਥ ਧਰ ਸਿਪਰ ਅਗਾਰੀ
ਆ ਜਿਹੜੀ ਖੱਬੇ ਹੱਥ ਵੀ ਤਲਵਾਰ ਢਾਲ ਜੀ ਧਾਰਨ ਕੀਤੀ ਉਹਨੂੰ ਸਤਿਗੁਰੂ ਜੀ ਨੇ ਉਹਦੇ ਮੂੰਹ ਦੇ ਅੱਗੇ ਨੂੰ ਕੀਤਾ ਹੈ
ਕਰ ਪ੍ਰਕਰਮ ਕੋ ਮੁਖ ਪਰ ਮਾਰੀ
ਆਪਣਾ ਸਿਰ ਦਾ ਪੂਰਾ ਬਲ ਲਾ ਕੇ ਉਹਦੇ ਮੂੰਹ ਤੇ ਕਹਿੰਦੇ ਢਾਲ ਜੀ ਅੱਗੇ ਨੂੰ ਮਾਰੀ ਅਟਕਾ ਕੇ
ਕੁਪੇ ਓਜ ਤੇ ਦੀਨ ਧਕੇਲਾ
ਗੁਰੂ ਮਹਾਰਾਜ ਗੁੱਸੇ ਵਿਚ ਆਏ ਸਨ ਤੇ ਕਹਿੰਦੇ ਇਸ ਤਰ੍ਹਾਂ ਉਹ ਢਾਲ ਦੇ ਮਾਰ ਕੇ ਨਾ ਮੂੰਹ ਤੇ ਪਿੱਛੇ ਨੂੰ ਧੱਕਾ ਮਾਰਿਆ ਹੈ
ਆਗੇ ਹੋਏ ਪਿਛੇਲਾ ਮੇਲਾ
ਇਸ ਤਰ੍ਹਾਂ ਕਹਿੰਦੇ ਅੱਗੇ ਹੋ ਕੇ ਉਹਨੂੰ ਪਿਛਲੀ ਤਰਫ ਨੂੰ ਮਿਲਦਾ ਪਿਛਲੇ ਪਰਸ ਨੂੰ ਧੱਕ ਦਿੱਤਾ ਹੈ
ਚੰਦਰ ਹਾਸ ਚਮਕਿਓ ਕਰਦਾ
ਇਸ ਤਰ੍ਹਾਂ ਜਿਹੜਾ ਤੇਗਾ ਉਹ ਮਹਾਰਾਜ ਦੇ ਖੱਬੇ ਹੱਥ ਵਿਚ ਫੜਿਆ ਹੋਇਆ ਚਮਕ ਰਿਹਾ
ਕਿਰਤ ਸ਼ੇਰ ਕੇ ਉਧਰ ਲਗਾਏ
ਢਾਲ ਕਹਿੰਦੇ ਮੂੰਹ ਤੇ ਮਾਰੀ ਉਹ ਪਿਛਲੀ ਤਰਫ ਨੂੰ ਕਹਿੰਦੇ ਡਿੱਗਣ ਲੱਗਿਆ ਨਾ ਉੱਟ ਕੇ ਤੇ ਮਹਾਰਾਜ ਨੇ ਪੇਟ ਵੀ ਜਿੱਤਲ ਤੇਗਾ ਵਾਹ ਦਿੱਤਾ
ਗਹੀ ਭਗੌਤੀ ਗੁਰ ਕੇ ਕਰ ਕੀ
ਉਹ ਗੁਰੂ ਹਰਗੋਬਿੰਦ ਸਾਹਿਬ ਦੇ ਹੱਥਾਂ ਦੀ ਫੜੀ ਹੋਈ ਜੀ ਬੜੀ ਬੜੀ ਤਿੱਖੀ ਤਲਵਾਰ ਹੈ ਤੇਗ ਹੈ
ਕਰ ਤੱਕ ਵੀਰ ਤੁਰਕ ਕੋ ਧਰਕੀ
ਉਸੇ ਵੇਲੇ ਕਹਿੰਦੇ ਜਿਹੜਾ ਇਹ ਸ਼ੇਰ ਹੈ ਨਾ ਇਹਦੀ ਜਿਹਾ ਕਰ ਦਿੱਤੀ ਇਹਨੂੰ ਮਾਰ ਦਿੱਤਾ ਤੇ ਦੋ ਧੜ ਦੋ ਹਿੱਸੇ ਕਰ ਦਿੱਤਾ ਹੈ
ਗਿਰਿਓ ਪ੍ਰਿਥੀ ਪਰ ਪੱਗ ਉਲਟਾਏ
ਆ ਕਹਿੰਦੇ ਪਿੱਛੇ ਨੂੰ ਪੈਰ ਜੇ ਉਲਟਾ ਕੇ ਮੂਧੇ ਪਾੜ ਡਿਗਿਆ ਹੈ
ਗਿਰਿਓ ਮਰਿਓ ਜਾਨ ਦੇਖਣ ਗਨ ਆਏ
ਸਭ ਨੇ ਦੇਖ ਲਿਆ ਵੀ ਸ਼ੇਰੀ ਸ਼ੇਰ ਤਾਂ ਮਰ ਗਿਆ ਉਦੋਂ ਸਾਰੇ ਦੇਖਣ ਲਈ ਆ ਗਏ
ਪਰ ਛੇ ਹਤੇ ਸ਼ਾਹ ਕੇ ਹਾਥੀ
ਇੱਧਰ ਜਿਹੜਾ ਜਹਾਂਗੀਰ ਪਾਤਸ਼ਾਹ ਦੇ ਹਾਥੀ ਨੂੰ ਸੂਰਵੀਰਾਂ ਨੇ ਕੁਝ ਬਰਛੇ ਜੇ ਮਾਰੇ ਹਨ
ਤਿਤ ਦਿਸ਼ ਕਰਿਓ ਯਤਨ ਕੇ ਸਾਥੀ
ਬੜੇ ਯਤਨ ਨਾਲ ਬੜੇ ਮਰਚੇ ਜੇ ਬਰਛੇ ਜੇ ਮਾਰ ਮਾਰ ਕੇ ਤੇ ਜਿੱਧਰ ਉਹ ਸ਼ੇਰ ਮਰਿਆ ਪਿਆ ਉਸ ਤਰਫ ਨੂੰ ਕੀਤਾ ਉਧਰ ਨੂੰ ਲੈ ਗਏ ਧੱਕ ਧਕਾ ਕੇ
ਕੀ ਨੋਕਨ ਹੈ ਕਰ ਪਾਹੂ
ਜਹਾਂਗੀਰ ਪਾਤਸ਼ਾਹ ਨੇ ਹਾਥੀ ਉਪਰ ਚੜਿਆ ਚੜਾਇਆ ਨੇੜੇ ਜੇ ਹੋ ਕੇ ਉਹ ਸ਼ੇਰ ਨੂੰ ਵੇਖਣਾ ਕੀਤਾ
ਬਲੀ ਸ਼ੇਰ ਤੇ ਬਿਸਮਿਓ ਸ਼ਾਹੂ
ਹੁਣ ਬਲੀ ਸ਼ੇਰ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਾਰ ਦਿੱਤਾ ਵੇਖ ਕੇ ਪਾਤਸ਼ਾਹ ਤਾਂ ਹੈਰਾਨ ਹੀ ਰਹਿ ਗਿਆ ਹੱਕਾ ਹੀ ਬੱਕਾ ਰਹਿ ਗਿਆ
ਧੰਨ ਧੰਨ ਸਤਿਗੁਰ ਕੋ ਕਹੈ
ਉਸ ਵੇਲੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੁਸੀਂ ਧੰਨ ਹੋ ਤੁਸੀਂ ਮਹਾਨ ਹੋ ਇਉਂ ਹੀ ਕਹੀ ਜਾ ਰਿਹਾ
ਕਰੋ ਨਿਕਟ ਤਿਸ ਕੀ ਦਿਸ਼ ਲਹੈ
ਇਸ ਤਰ੍ਹਾਂ ਜਹਾਂਗੀਰ ਕੋਲ ਖੜੋਤਾ ਬਸ ਸ਼ੇਰ ਵੱਲ ਹੀ ਵੇਖੀ ਜਾਂਦਾ ਵੀ ਇਹ ਜਿਹਾ ਮਾਰ ਕਿਵੇਂ ਇਹਨਾਂ ਨੇ ਅੱਜ ਦਿੱਤਾ
ਕਿ ਹਰ ਕੋ ਨਿਕਸਿਓ ਤਬ ਜੀਵ।
ਹਰ ਸ਼ਾਹ ਦੇ ਦੇਖਦਿਆਂ ਦੇਖਦਿਆਂ ਕਹਿੰਦੇ ਕਿਹੜੀ ਸ਼ੇਰ ਦੇ ਸਰੀਰ ਦੇ ਵਿਚੋਂ ਜੀਵ ਆਤਮਾ ਨਿਕਲਿਆ, ਰੂਹ ਨਿਕਲੀ ਹੈ।
ਮਹਾ ਪ੍ਰਕਾਸ਼ਵੰਤ ਸੋ ਥੀਵ,
ਰੂਹ ਹੈ ਬੜੀ ਪ੍ਰਕਾਸ਼ਮਈ ਸੀ ਬੜੀ, ਕਹਿੰਦੇ ਉਹ ਚਾਨਣ ਕਰ ਰਹੀ ਹੈ।
ਪਾਰੁਨ ਤਾਂ ਫੈਲੀ ਸਭ ਗੈਲ,
ਜਦੋਂ ਕਹਿੰਦੇ ਉਹ ਰੂਹ ਨਿਕਲੀ ਹੈ ਆਕਾਸ਼ ਵਿਚ ਸਭ ਪਾਸੇ ਲਾਲੀ ਹੀ ਲਾਲੀ ਫੈਲ ਗਈ ਹੈ।
ਦੇਖਤ ਸ਼ਾਹ ਉਠਾਏ ਨੈਣ,
ਉਸ ਸਵੇਰੇ ਜਹਾਂਗੀਰ ਪਾਤਸ਼ਾਹ ਨੇ ਦੇਖ ਕੇ ਨੇਤਰਤਾ ਨੂੰ ਚੁੱਕੇ ਹਨ।
ਜੇ ਗੁਰੂ ਕਕਿਆ ਕਹਾ ਇਹ ਭਾਇਓ,
ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਪੁੱਛਣ ਲੱਗਿਆ, ਮਹਾਰਾਜ ਇਹ ਕੀ ਹੋ ਰਿਹਾ ਹੈ,
ਕੌਣ ਹੁਤੋ ਮਾਰ ਕਿਤ ਇਹ ਗਯੋ,
ਮਹਾਰਾਜ ਜਿਹੜਾ ਸ਼ੇਰ ਸੀ ਕੌਣ ਸੀ ਤੇ ਹੁਣ ਮਰ ਕੇ ਕਿਸ ਤਰਫ ਨੂੰ ਜਾ ਰਿਹਾ।
ਕਿਉਂ ਪ੍ਰਕਾਸ਼ ਐਸੋ ਦ੍ਰਿਸ਼ਟ ਆਯੋ,
ਮਹਾਰਾਜ ਦੇ ਮਰਨ ਤੋਂ ਬਾਅਦ ਕਿਸ ਤਰ੍ਹਾਂ ਆਕਾਸ਼ ਵਿਚ ਉਹ ਲਾਲੀ ਸਹਿਤ ਪ੍ਰਕਾਸ਼ ਦਾ ਦਿਸਣ ਵਿਚ ਆਇਆ ਹੈ।
ਵਿਖਿਓ ਅਪੂਰਬ ਮੈਂ ਬਿਸਮਾਯੋ,
ਮੈਂ ਤਾਂ ਮਹਾਰਾਜ ਪਹਿਲੀ ਵਾਰੀ ਇਸ ਤਰ੍ਹਾਂ ਪ੍ਰਕਾਸ਼ ਕਿਸੇ ਦਾ ਸਰੀਰ ਮਰਦੋਤ ਦੇਖਿਆ, ਮੈਂ ਤਾਂ ਅਚਰਜ ਹੀ ਹੋ ਗਿਆ ਅੱਜ।
ਸੁਣ ਸ੍ਰੀ ਹਰਗੋਬਿੰਦ ਬਖਾਨੋ,
ਜਹਾਂਗੀਰ ਪਾਤਸ਼ਾਹ ਤੋਂ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕਿਹਾ,
ਕਾਸਮ ਬੇਗ ਨਾਮ ਇਸ ਜਾਨੋ,
ਕਹਿੰਦੇ ਵੀ ਆ ਜਿਹੜਾ ਸ਼ੇਰ ਹੈ ਨਾ, ਪਹਿਲਾਂ ਇਹਦਾ ਜਨਮ ਵਿਚ ਜਿਹੜਾ ਨਾਮ ਸੀ ਕਾਸਮ ਬੇਗ ਸੀ।
ਤੁਮ ਹਕਾਰ ਕੈ ਬੂਜਨ ਕੀਜੈ,
ਬਈ ਸਾਡੇ ਵਚਨ ਤੇ ਤੈਨੂੰ ਸੱਚ ਨੀ ਆਉਂਦਾ, ਫਿਰ ਤੂੰ ਕਾਸਮ ਬੇਗ ਜਿਹੜਾ ਨਾਮ ਲੈ ਕੇ ਇਹਨੂੰ ਕਹਿੰਦੇ ਸੱਦਣਾ ਕਰ, ਬੁਲਾਣਾ ਕਰ।
ਸੁਣਿਓ ਚਾਹੋ ਸੋ ਉੱਤਰ ਲੀਜੈ,
ਜਿਹੜਾ ਵੀ ਇਹ ਕਾਸਮ ਬੇਗ ਤੋਂ ਤੂੰ ਸੁਣਿਆ ਚਾਹੁੰਦਾ ਹੈ ਤੇ ਬੁਲਾ ਕੇ ਨਾਮ ਕਾਸਮ ਬੇਗ ਤੇ ਜਵਾਬ ਲੈ ਲਾ, ਤਸੱਲੀ ਬਖਸ਼।
ਜਹਾਂਗੀਰ ਲੈ ਨਾਮ ਗੁਹਾਰਾ,
ਉਸ ਵੇਲੇ ਜਹਾਂਗੀਰ ਨੇ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਹਿਣ ਮੁਤਾਬਕ ਵੀ ਕਾਸਮ ਬੇਗ ਨਾਮ ਲੈ ਕੇ ਇਹਨੂੰ ਬੁਲਾਇਆ ਸਦਿਆ।
ਤਿੰਨ ਤਾਰ ਪਾਰ ਥਿਰ ਹੋਏ ਉਚਾਰਾ,
ਇਹ ਜਿਹੜਾ ਹੁਣ ਕਾਸਮ ਬੇਗ ਦੀ ਰੂਹ ਹੈ ਉਹਨੇ ਇੱਕ ਬਿਰਸ਼ ਉੱਪਰ ਟਿੱਕੇ ਨਾ ਸੂਖਮ ਸਰੀਰ ਸਹਿਤ ਇਉਂ ਕਿਹਾ ਹੈ,
ਪੂਰਬ ਜਨਮ ਹੁਤੋ ਨਰ ਤਨ ਮੈਂ।
ਜਹਾਂਗੀਰ ਪਾਤਸ਼ਾਹ ਇਸ ਤੋਂ ਪਹਿਲਾਂ ਜਿਹੜਾ ਮੇਰਾ ਜਨਮ ਸੀ ਮਨੁੱਖ ਦਾ ਹੈ ਸੀ,
ਅਬ ਕੇਹਰ ਹੋਏ ਬਾਸੋਂ ਬਨ ਮੈਂ,
ਹੁਣ ਮੈਂ ਦੂਸਰੇ ਸਰੀਰ ਦੇ ਵਿਚ ਕਿਹੜੀ ਸ਼ੇਰ ਹੋ ਕੇ ਮੈਂ ਇੱਥੇ ਜੰਗਲ ਵਿਚ ਬਸ ਰਿਹਾ ਸੀ।
ਪਾਤਸ਼ਾਹ ਅਕਬਰ ਤੋਂ ਬਤਾਤ,
ਕਹਿੰਦੇ ਵੀ ਜਿਹੜਾ ਤੇਰਾ ਪਿਓ ਅਕਬਰ ਪਾਤਸ਼ਾਹ ਹੈ ਸੀ,
ਲਗਤ ਕਬੀਲੇ ਮਹਿ ਤਿਸ ਤਰਾ ਪ੍ਰਾਤ,
ਉਹਦੇ ਕਬੀਲੇ ਵਿਚੋਂ ਉਹਦੇ ਪਰਿਵਾਰ ਵਿਚੋਂ ਮੈਂ ਕਹਿੰਦੇ ਉਹਦਾ ਭਰਾ ਲੱਗਦਾ ਸੀ, ਪਾ ਮੈਂ ਜਿਹੜਾ ਅਕਬਰ ਪਾਤਸ਼ਾਹ ਉਹਦਾ ਹੀ ਭਰਾ ਹੈ ਕਾਸਮ ਬੇਗ।
ਇੱਕ ਦਿਨ ਅਮਰਦਾਸ ਗੁਰ ਪਾਸ,
ਇੱਕ ਦਿਨ ਦੀ ਗੱਲ ਹੈ, ਮੇਰਾ ਜਿਹੜਾ ਭਰਾ ਅਕਬਰ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਗੋਇੰਦਵਾਲ ਸਾਹਿਬ ਵਿਖੇ ਗਿਆ ਸੀ,
ਗਯੋ ਸ਼ਾਹਕਾਰ ਦਰਸ਼ਨ ਆਸ,
ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨਾਂ ਦੀ ਆਸਾ ਰੱਖ ਕੇ ਦਿੱਲੀ ਤੋਂ ਚੱਲਦਾ ਗੁਰੂ ਅਮਰਦਾਸ ਸਾਹਿਬ ਜੀ ਕੋਲ ਗਿਆ ਸੀ।
ਉਹ ਤੋਂ ਸੰਗ ਮੈਂ ਦੇਖ ਰਿਸ ਛਾਈ,
ਜਹਾਂਗੀਰ ਮੈਂ ਪਾ ਕਾਸਮ ਬੇਗ ਇਸ ਜਹਾਂ ਆਪਣੇ ਭਰਾ ਅਕਬਰ ਨਾਲ ਹੀ ਸੀ, ਪਾਤਸ਼ਾਹ ਭਰਾ ਵੱਲ ਨਹੀਂ ਦੇਖ ਕੇ ਮੈਨੂੰ ਗੁੱਸਾ ਜਾ ਆਇਆ,
ਕਿਆ ਪੂਜਨ ਹਿੰਦੂ ਟਿਗ ਜਾਈ,
ਮੇਰਾ ਭਰਾ ਅਕਬਰ ਕੀ ਇਹ ਕਹਿੰਦੇ ਹਿੰਦੂ ਦੇ ਕੋਲ ਪੂਜਨ ਜਾਂਦਾ ਉਹਨੂੰ ਮੱਥੇ ਟੇਕਣ ਜਾਂਦਾ ਹੈ,
ਚੱਲਿਓ ਨਹੀਂ ਮੇਰੋ ਕੁਛ ਚਾਰਾ।
ਹਰ ਇੱਕ ਜਹਾਂਗੀਰ ਪਾਤਸ਼ਾਹ ਮੈਂ ਸੱਚ ਕਹਿੰਦਾ ਹੁਣ ਭਰਾ ਦਾ ਰਾਜ ਭਾਗ ਸੀ, ਮੌਜ ਦਾ ਮਾਲਕ ਸੀ, ਮੇਰਾ ਕੋਈ ਬਸਤਾ ਚੱਲਿਆ ਨਾ,
ਮੁਖ ਤੇ ਬਹੁ ਅਪਵਾਦ ਉਚਾਰਾ,
ਉਂਝ ਆਪਣੇ ਮੁਖੋਂ ਗੁਰੂ ਅਮਰਦਾਸ ਸਾਹਿਬ ਜੀ ਦੇ ਸੰਬੰਧ ਵਿਚ ਮੈਂ ਬੜਾ ਝਗੜਾ ਕੀਤਾ, ਕਿਉਂ ਭਰਾਵਾ ਕਿੱਧਰ ਨੂੰ ਮੂੰਹ ਕਰਿਆ, ਕਾਫਰਾਂ ਨੂੰ ਫਿਰ ਦੇਖਦਾ ਫਿਰਦਾ,
ਨਰਨ ਸੁਣਾਏ ਨੀਂਦ ਮੈਂ ਕਰੀ,
ਬਾਕੀ ਜਿਹੜੇ ਨਾਲ ਦੇ ਸਾਥੀ ਸੀ ਉਹਨਾਂ ਨੂੰ ਸੁਣਾ ਕੇ ਗੁਰੂ ਅਮਰਦਾਸ ਸਾਹਿਬ ਦੀ ਬਹੁਤ ਮੈਂ ਨਿੰਦਿਆ ਕੀਤੀ,
ਜਰੀ ਨਾ ਗੁਰ ਕੀਰਤ ਮਤ ਜਰੀ,
ਮੇਰੀ ਅਕਲ ਮਾਤੀ ਸੜ ਬਚ ਗਈ, ਗੁਰੂ ਅਮਰਦਾਸ ਸਾਹਿਬ ਦੀ ਮਹਿਮਾ ਸੁਣ ਕੇ ਮੈਂ ਸਹਾਰ ਨਾ ਸਕਿਆ, ਲੋਕ ਕਹਿੰਦੇ ਸੀ ਵੀ ਗੁਰੂ ਅਮਰਦਾਸ ਤਾਂ ਨਿਮਾਣਿਆਂ ਦੇ ਮਾਣ ਬਖਸ਼ਣ ਵਾਲੇ ਹੈ, ਨਿਤਾਣਿਆਂ ਨੂੰ ਤਾਣ ਦੇਣ ਵਾਲੇ ਹੈ, ਨਿਤਿਰਿਆਂ ਦੀ ਤਿਰ ਹੈ, ਨਿਆਸਰਾਂ ਦੇ ਆਸਰੇ ਹੈ, ਨਿਓਟਿਆਂ ਦੀ ਯੋਟ ਹਨ। ਇਸ ਤਰ੍ਹਾਂ ਕਹਿੰਦੇ ਸਲਾਘਾ ਕਰ ਰਹੇ, ਮੈਂ ਸਹਾਰ ਨਾ ਸਕਿਆ ਨਾ ਦੀ ਸਲਾਤਾਨ।
ਨਿਸ ਮਹਿ ਡੇਰਾ ਗੋਇੰਦਵਾਲ,
ਮੈਂ ਵੀ ਜਹਾਂਗੀਰ ਪਾਤਸ਼ਾਹ ਸੱਚ ਕਹਿੰਦਾ ਰਾਤ ਦੇ ਸਮੇਂ ਸਾਡਾ ਕਹਿੰਦੇ ਜਿਹੜਾ ਟਿਕਾਣਾ ਸੀ ਗੋਇੰਦਵਾਲ ਹੀ ਰਿਹਾ, ਗੋਇੰਦਵਾਲ ਹੀ ਅਸੀਂ ਰਾਤ ਨੂੰ ਰਹੇ।
ਉੱਠਿਓ ਅਚਾਨਕ ਸੂਲ ਵਿਸਾਲ,
ਰਾਤ ਦੇ ਸਮੇਂ ਕਹਿੰਦੇ ਪਿਆ ਪਿਆ ਮੇਰੇ ਪੇਟ ਵਿੱਚ ਅਚਨ ਸੀ ਕਹਿੰਦੇ ਸੂਲ ਉੱਠ ਕਰੋੜਾ ਢਿੱਡ ਪੀੜ ਹੋਣ ਲੱਗ ਪਈ।
ਖਾਨੇ ਵਿਖੇ ਮਾਸ ਰਹਿ ਕਾਚਾ,
ਜਿਹੜਾ ਮੇਰਾ ਖਾਣ ਵਾਲਾ ਭੋਜਨ ਸੀ ਉਹ ਮਾਸ ਦਾ ਸੀ, ਕਹਿੰਦੇ ਉਹ ਮਾਸ ਕੁਝ ਕੱਚਾ ਜਾ ਰਹਿ ਗਿਆ ਹੋਇਆ ਸੀ।
ਖਾਓ ਮੈਂ ਸੋ ਉਧਰ ਨਹਿ ਪਾਚਾ,
ਉਹ ਕੱਚਾ ਮਾਸ ਮੈਂ ਖਾ ਬੈਠਾ ਮੇਰੇ ਪੇਟ ਵਿੱਚ ਉਹ ਹਜਮ ਨਾ ਹੋ ਸਕਿਆ।
ਗੁਰ ਅਰ ਮਾਸ ਚਿਤਾਵਨ ਚਿਤ ਮੈਂ,
ਇਸ ਕਰਕੇ ਇੱਕ ਤਾਂ ਮੈਂ ਗੁਰੂ ਅਮਰਦਾਸ ਸਾਹਿਬ ਜੀ ਨੂੰ ਚੇਤੇ ਕਰ ਰਿਹਾ ਸੀ, ਦੂਜਾ ਮਾਸ ਸੰਬੰਧੀ ਯਾਦ ਕਰ ਰਹੇ ਵੀ ਕੱਚਾ ਖਾ ਲਿਆ ਤਾਂ ਫਹਾ ਪਿਆ ਹੈ।
ਦੁੱਖ ਤੇ ਹੋਤ ਭਇਓ ਤਬ ਮ੍ਰਿਤ ਮੈਂ,
ਇਸ ਤਰ੍ਹਾਂ ਕਹਿੰਦੇ ਉਹ ਦੁੱਖ ਦੇ ਨਾਲ ਹੀ ਰਾਤ ਨੂੰ ਇੰਨੀ ਪੀੜ ਹੋਈ ਤੇ ਮੇਰੀ ਮੌਤ ਹੋ ਗਈ, ਜਾਨ ਨਿਕਲ ਗਈ।
ਮਾਸ ਦੋਸ਼ ਤੇ ਧਾਰ ਤਨ ਸ਼ੇਰ,
ਮਾਸ ਵਿੱਚ ਉਹਨੂੰ ਬਿਰਤੀ ਜਾਂਦੀ ਸੀ ਕਿਉਂ ਕੱਚਾ ਮਾਸ ਖਾਣਾ ਸੀ, ਇਹ ਮੈਂ ਖਾਧਾ ਤਾਂ ਹੀ ਇਹ ਸਾਰਾ ਕੁਝ ਚੱਕਰ ਚੱਲਿਆ ਹੈ, ਮੁੜ ਮੁੜ ਕੇ ਮੰਦੀ ਬਿਰਤੀ ਮਾਸ ਵਿੱਚ ਕਿਉਂ ਜਾਣ ਕਰਕੇ, ਜਿਤ ਲਾਗੋ ਮਨਵਾਸ਼ਨਾਤ ਸਾਈ ਪ੍ਰਗਟਾਨੀ, ਜਿੱਧਰ ਮਨ ਸਵੈ ਮੰਦੀ ਵਾਸ਼ਨਾ ਚਲੀ ਜਾਏ ਸੁਰਤ ਚਲੀ ਜਾਏ ਉਹ ਜੀ ਦੇ ਪ੍ਰਾਪਤ ਹੁੰਦੀ ਏ। ਪਰ ਕਾਸਮ ਬੇ ਕਹਿ ਰਿਹਾ ਮਾਸ ਵਿੱਚ ਬਿਰਤੀ ਚਲੀ ਗਈ, ਜਿਸ ਕਰਕੇ ਕਹਿੰਦੇ ਆ ਸ਼ੇਰ ਦੀ ਦੇਹ ਮੈਨੂੰ ਪ੍ਰਾਪਤ ਹੋ ਗਈ।
ਗੁਰ ਚਿਤਵਤ ਫਲ ਲਹਿਓ ਕਨੇਰ,
ਗੁਰੂ ਅਮਰਦਾਸ ਸਾਹਿਬ ਨੂੰ ਭਾਵੇਂ ਮਾੜੇ ਰੂਪ ਵਿੱਚ ਹੀ ਮੈਂ ਚੇਤੇ ਕਰ ਰਿਹਾ ਸੀ, ਪਰ ਗੁਰੂ ਮਹਾਰਾਜ ਨੂੰ ਚੇਤੇ ਕਰਦਿਆਂ ਹੋਣ ਕਰਕੇ ਮੈਨੂੰ ਕਹਿੰਦੇ ਲਾਭ ਵੀ ਹੋਇਆ।
ਆਪ ਆਨ ਕਰ ਮੁਝ ਕੋ ਮਾਰਾ,
ਲਾਭ ਇਹ ਹੋਇਆ ਗੁਰੂ ਮਹਾਰਾਜ ਨੂੰ ਚੇਤੇ ਕਰਨ ਤੇ। ਹੁਣ ਛੇਵੇਂ ਸਰੂਪ ਵਿੱਚ ਗੁਰੂ ਅਮਰਦਾਸ ਸਾਹਿਬ ਨੇ ਗੁਰੂ ਹਰਗੋਬਿੰਦ ਸਾਹਿਬ ਬਣ ਕੇ ਮੈਨੂੰ ਆਪ ਮਾਰਿਆ ਹੈ।
ਭਵ ਸਾਗਰ ਤੇ ਕੀਨ ਉਧਾਰਾ,
ਮੈਨੂੰ ਗੁਰੂ ਮਹਾਰਾਜ ਦਾ ਅੰਤ ਸਮੇਂ ਚੇਤੇ ਕਰਨ ਤੋਂ ਭਾਵੇਂ ਮਾੜੇ ਰੂਪ ਵਿੱਚ ਹੀ ਮੈਂ ਇਹਨਾਂ ਨੂੰ ਯਾਦ ਕਰਦਾ ਰਿਹਾ। ਸੰਸਾਰ ਸਮੁੰਦਰ ਤੋਂ ਮੈਨੂੰ ਅੱਜ ਇਹਨਾਂ ਨੇ ਪਾਰ ਲੰਘਾ ਦਿੱਤਾ ਹੈ।
ਤੂੰ ਵੱਡ ਭਾਗ ਦਰਸ ਕੋ ਪਾਵਤ,
ਜਹਾਂਗੀਰ ਪਾਤਸ਼ਾਹ ਵੱਡੇ ਭਾਗਾਂ ਵਾਲਾ ਹੈ, ਇਹਨਾਂ ਦੇ ਦਰਸ਼ਨ ਪਾ ਰਿਹਾ।
ਧਿਆਨ ਜੋਗੀਸ਼ਨ ਕੋ ਕੇ ਜੋ ਪਾਵਤ,
ਜੋ ਜਿਹੜੇ ਜੋਗੀ ਲੋਕ ਹੈ ਯੋਗ ਅਭਿਆਸ ਕਰਨ ਵਾਸਤੇ ਉਹਨਾਂ ਦੇ ਧਿਆਨ ਦੇ ਵਿੱਚ ਬੜਾ ਭਾ ਰਹੇ ਚੰਗਾ ਲੱਗ ਰਹੇ ਹੈ।
ਨਿਮ ਕਹਿ ਸੁਰਗ ਵਿਖੇ ਚੱਲ ਗਯੋ,
ਇਸ ਤਰ੍ਹਾਂ ਜਹਾਂਗੀਰ ਪਾਤਸ਼ਾਹ ਨੂੰ ਇਹ ਕਾਸਮ ਬੇਗ ਆਪਣੇ ਪਿਛਲੇ ਜਨਮ ਦੀ ਕਥਾ ਸੁਣਾ ਕੇ ਫਿਰ ਸੁਰਗ ਨੂੰ ਚਲਾ ਗਿਆ।
ਸੁਨਤ ਸ਼ਾਹ ਮਨ ਮੈਂ ਬਿਸਮਯੋ,
ਜਹਾਂਗੀਰ ਪਾਤਸ਼ਾਹ ਕਾਸਮ ਬੇਗ ਦੀ ਪਿਛਲੇ ਜਨਮ ਦੀ ਸਾਰੀ ਕਹਾਣੀ ਸੁਣ ਕੇ ਚਿੱਤ ਵਿੱਚ ਮਨ ਵਿੱਚ ਬੜਾ ਚਰਜਾ ਹੋ ਗਿਆ।
ਰੂਪ ਆਕਾਰ ਨ ਦੇਖਤ ਪਯੋ,
ਉਂਜ ਕਹਿੰਦੇ ਉਹ ਜਿਹੜਾ ਰੂਹ ਹੈ ਉਹਦਾ ਕੋਈ ਆਕਾਰ ਨਹੀਂ ਹੈ, ਕੋਈ ਵਜੂਦ ਨਹੀਂ ਹੈ, ਦਿਸਿਆ ਦੁਸਿਆ ਕੁਝ ਨਹੀਂ ਹੈ।
ਜਨ ਤਰ ਬੋਲਤ ਇਮ ਸੁਣ ਲਯੋ,
ਇਸ ਤਰ੍ਹਾਂ ਦੀ ਗੱਲਬਾਤ ਸਾਰੀ ਸੁਣ ਲਈ ਹੈ ਤੇ ਜਿਹਨੇ ਕੋਈ ਦਰਖਤ ਹੀ ਬੋਲ ਰਿਹਾ, ਦਿਸਿਆ ਕੁਝ ਨੀ, ਰੂਹ ਦਿਸਦੀ ਨਹੀਂ ਹੁੰਦੀ ਹੈ।
ਸਤਿਗੁਰ ਕੀ ਮਹਿਮਾ ਵੱਡ ਜਾਨੀ,
ਇਹ ਜਦੋਂ ਸ਼ੇਰ ਨੇ ਰੂਹ ਨਿਕਲ ਕੇ ਆਪਣੀ ਵੀ ਕਲਿਆਣ ਦੀ ਗੱਲ ਸੁਣੀ, ਜਹਾਂਗੀਰ ਨੇ ਸਤਿਗੁਰੂ ਦੀ ਮਹਿਮਾ ਨੂੰ ਬੜਾ ਇਹਨੇ ਜਾਣਿਆ।
ਬਲੀ ਵੀਰ ਅਤ ਕੀਰਤ ਠਾਨੀ,
ਵਾਹਿਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਵੀਰ ਬਹਾਦਰ ਹੈ, ਬੜੀ ਮਹਿਮਾ ਕੀਤੀ ਹੈ।
ਕਰਾ ਮਾਤ ਸਾਹਿਬ ਗੁਰ ਗਾਦੀ,
ਇਹ ਗੁਰੂ ਨਾਨਕ ਦੀ ਗੁਰਦਾ ਗੱਦੀ ਹੈ, ਬੜੀਆਂ ਸ਼ਕਤੀਆਂ ਵਾਲੀ ਹੈ।
ਕਰੀ ਹਜ਼ਾਰਨ ਕੇ ਘਾਟ ਸ਼ਾਦੀ,
ਇਸ ਕਰਕੇ ਕਹਿੰਦੇ ਹਜ਼ਾਰਾਂ ਘਰਾਂ ਦੇ ਵਿੱਚ ਇਹ ਗੁਰੂ ਨਾਨਕ ਦੇ ਗੱਦੀਆਂ ਨੇ ਖੁਸ਼ੀਆਂ ਬਖਸ਼ੀਆਂ ਹਨ।
ਵੱਡੇ ਬਹਾਦਰ ਗੁਰ ਬਲ ਭਾਰੀ,
ਬਾਕੀ ਵੀ ਇਹ ਛੇਵੇਂ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਕਹਿੰਦੇ ਬੜੇ ਸੂਰ ਸੁਰਬੀਰ ਬਹਾਦਰ ਹਨ।
ਕਿਰਿਓ ਸ਼ੇਰ ਸਿਪਰ ਮੁਖ ਮਾਰੀ,
ਦੇਖ ਲੋ ਕਹਿੰਦੇ ਸ਼ੇਰ ਦੇ ਮੂੰਹ ਤੇ ਢਾਲ ਵੀ ਮਾਰ ਕੇ ਨੂੰ ਉਲਟਾ ਕੇ ਸਿੱਟ ਦਿੱਤਾ।
ਜਥਾ ਡੀਲ ਤਿਮ ਆਯੁਧ ਧਾਰੀ,
ਜਿਵੇਂ ਗੁਰੂ ਹਰਗੋਬਿੰਦ ਸਾਹਿਬ ਦਾ ਬਹੁਤ ਤਗੜਾ ਕੱਦ ਕਾਠ ਹੈ, ਉਸੇ ਤਰ੍ਹਾਂ ਕਹਿੰਦੇ ਢਾਲ ਵੀ ਮਾਰਾ ਨੇ ਉਹੀ ਜੀ ਮਜ਼ਬੂਤੀ ਧਾਰਨ ਕੀਤੀ।
ਕੋਏ ਨਾ ਸੰਸਾਰ ਹੋਏ ਤੁਮਾਰੀ,
ਕਹਿਣ ਲੱਗਾ ਹੈ ਗੁਰੂ ਹਰਗੋਬਿੰਦ ਸਾਹਿਬ ਤੁਹਾਡੇ ਸਾਹਮਣੇ ਕਿਹੜਾ ਕੋਈ ਬੈਰੀ ਹੋ ਸਕਦਾ।
ਹਜ਼ਰਤ ਹਰਖਤ ਲੇ ਗੁਰ ਤੀਰ,
ਪਾਤਸ਼ਾਹ ਕਹਿੰਦਾ ਹੋਇਆ ਖੁਸ਼ ਹੋ ਰਿਹਾ ਸਤਿਗੁਰੂ ਜੀ ਨੂੰ ਆਪਣੇ ਨਾਲ ਲੈ ਕੇ।
ਸਨੇ ਸਨੇ ਹਟ ਗਮਨੇ ਧੀਰ,
ਹੌਲੀ ਹੌਲੀ ਚਲਦੇ ਹੋਏ ਇਸ ਤਰ੍ਹਾਂ ਧੀਰ ਜੀ ਨਾਲ ਸਤਿਗੁਰੂ ਜੀ ਮੁੜੇ ਆਏ ਹਾਂ।
ਰੂਪ ਬਿਲੋਕਤ ਸੁਜਾਸ ਬਖਾਨਤ,
ਵੀਰ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ ਸੂਰਾ ਸਰੂਪ ਵੇਖ ਕੇ ਸੇਠ ਜਸ ਕਹਿੰਦਾ ਹੈ,
ਗੁਰ ਬੋਲਤ ਸੁਨ ਪੁਨ ਸਨ ਮਾਨਤ।
ਗੁਰੂ ਹਰਗੋਬਿੰਦ ਸਾਹਿਬ ਮੁਖੋਂ ਕੋਈ ਬਚਨ ਬੋਲਦੇ ਹਨ, ਸੁਣ ਸੁਣ ਕੇ ਸਾਰੇ ਬਚਨਾਂ ਦਾ ਸਤਿਕਾਰ ਕਹਿੰਦਾ ਕਿ ਮਹਾਰਾਜ ਸਤ ਕਹਿ ਰਹੇ ਹੋ।
ਪੁਰ ਕੇ ਨਿਕਟ ਗਏ ਜਿਹ ਸਮਾਂ,
ਜਿਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਜੀ ਦਿੱਲੀ ਸ਼ਹਿਰ ਦੇ ਨੇੜੇ ਚਲੇ ਗਏ,
ਸ਼ਾਹ ਬੰਦ ਕਰ ਕੀਨ ਕੀਨੀ ਨਮਾ,
ਜਹਾਂਗੀਰ ਪਾਤਸ਼ਾਹ ਨੇ ਹੱਥ ਜੋੜ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਮਸਕਾਰ ਕਰ ਦਿੱਤੀ।
ਸਤਿਗੁਰ ਨਿਜ ਡੇਰੇ ਕੋ ਆਏ,
ਜਹਾਂਗੀਰ ਤਾਂ ਆਪਣੇ ਕਿਲੇ ਵੱਲ ਨੂੰ ਚਲ ਗਿਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਜਨੂੰ ਦੇ ਟਿੱਲੇ ਵੱਲ ਨੂੰ ਆ ਗਏ।
ਸ਼ਾਹ ਦੁਰਗ ਪਰਵਿਸ਼ਿਓ ਨਿਜ ਥਾਏ,
ਜਿਹੜਾ ਜਹਾਂਗੀਰ ਪਾਤਸ਼ਾਹ ਆਪਣਾ ਜਿਹੜੀ ਥਾਂ ਹੈ ਕਿਲਾ ਉਹਦੇ ਵਿੱਚ ਜਾ ਪ੍ਰਵੇਸ਼ ਹੋਇਆ।
ਸਭ ਉਮਰ ਆਵ ਜਿਨਹੋ ਗੁਰ ਦੇਖੇ,
ਸਾਰੇ ਜਿਹੜੇ ਅਹਿਲਕਾਰ ਹੈ ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਲਾ ਸ਼ੇਰ ਨੂੰ ਮਾਰਦਿਆਂ ਹੋਇਆ ਧੱਕਿਆ ਸੀ,
ਆਪਸ ਮਹਿ ਜਸ ਕਰਤ ਵਿਸੇਖੇ,
ਆਪੋ ਵਿੱਚ ਹੀ ਅਹਿਲਕਾਰ ਹਮਰਾ ਗੁਰੂ ਹਰਗੋਬਿੰਦ ਸਾਹਿਬ ਦਾ ਵਿਸ਼ੇਸ਼ ਕਰਕੇ ਜਸ ਕਰ ਰਹੇ।
ਬਲੀ ਬਹਾਦਰ ਵੀਰ ਬਿਲੰਦ,
ਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਬਲੀ ਹੈ, ਬੜੇ ਸੂਰ ਵੀਰ ਬਹਾਦਰ ਹੈ ਤਕੜੇ,
ਉਤਰ ਕੇ ਹਰੀ ਕਰਿਓ ਨਿਕੰਦ,
ਵੀ ਹਾਦੀ ਕਰਦੀ ਘੋੜਾ ਵੀ ਛੱਡ ਕੇ ਪੈਦਲ ਜਾ ਕੇ ਭਾਰੀ ਸ਼ੇਰ ਨੂੰ ਮਾਰ ਛੱਡਿਆ।
ਕਰ ਬਹਾਦਰੀ ਸ਼ਾਹ ਦਿਖਾਈ,
ਵਾਹਿਗੁਰੂ ਹਰਗੋਬਿੰਦ ਸਾਹਿਬ ਧੰਨ ਹੈ, ਅੱਜ ਕਹਿੰਦੇ ਸ਼ੇਰ ਨੂੰ ਮਾਰ ਕੇ ਬਹਾਦਰੀ ਕਰਕੇ ਸਾਡੇ ਪਾਤਸ਼ਾਹ ਨੂੰ ਦਿਖਾ ਦਿੱਤੀ।
ਕੀਰਤ ਆਪ ਬਦਨ ਤੇ ਗਾਈ,
ਇਸ ਕਰਕੇ ਵੀ ਸਾਡੇ ਪਾਤਸ਼ਾਹ ਨੇ ਆਪ ਮੁੱਖ ਤੋਂ ਗੁਰੂ ਹਰਗੋਬਿੰਦ ਸਾਹਿਬ ਦੀ ਮਹਿਮਾ ਕਹੀ ਹੈ।
ਖਾਨ ਪਾਨ ਕਰ ਖਿਲਕਤ ਸਾਰੀ,
ਇਸ ਤਰ੍ਹਾਂ ਰਾਤ ਦੇ ਸਮੇਂ ਜਿੰਨੀ ਪਰਜਾ ਹੈ ਉਹ ਆਪਣਾ ਕਹਿੰਦੇ ਭੋਜਨ ਪ੍ਰਸ਼ਾਦਾ ਛਕਾ ਕੇ
ਸੁਪਤ ਜਥਾ ਸੁਖ ਨਿਸਾ ਗੁਜਾਰੀ,
ਜਿਸ ਤਰ੍ਹਾਂ ਯੋਗ ਹੈ ਸੁਖ ਨਾਲ ਸੌਂ ਕਰਕੇ ਰਾਤ ਬਤੀਤ ਕੀਤੀ ਹੈ। ਕਿਉਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਵੇਂ ਪਹਿਲੀ ਵਾਰ ਇੱਥੇ ਆ ਕੇ ਉਹ ਸ਼ਿਕਾਰ ਕੀਤਾ ਤੇ ਫਿਰ ਮਾਰ ਕੇ ਉਹਦੀ ਕਲਿਆਣ ਵੀ ਕੀਤੀ ਹੈ। ਕਈ ਲੋਕ ਇਸ ਤਰ੍ਹਾਂ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਿਕਾਰ ਕਰਦੇ ਜਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਾਹਰ ਜਾ ਕੇ ਸ਼ਿਕਾਰ ਕਰਦੇ ਸਨ ਤੇ ਉਨ੍ਹਾਂ ਦੇ ਇਹੋ ਜਿਹੇ ਪ੍ਰਸੰਗਾਂ ਨੂੰ ਸਾਹਮਣੇ ਰੱਖ ਕੇ ਕਹਿੰਦੇ ਲੈ ਮਹਾਰਾਜ ਸ਼ਿਕਾਰ ਕਰਕੇ ਐਸਾ ਕੁਝ ਕਰਦੇ ਰਹੇ ਹੈ ਤੇ ਅਸੀਂ ਵੀ ਕਰ ਸਕਦੇ ਸ਼ਿਕਾਰ, ਮਹਾਰਾਜ ਦੇ ਨਾਲ ਦੇ ਸਾਥੀ ਸ਼ਿਕਾਰ ਕਰਦੇ ਸੀ ਅਸੀਂ ਨਹੀਂ ਕਰ ਸਕਦੇ। ਪਰ ਆਹ ਜਿਹੜੀ ਗੱਲ ਨਾਲ ਆਈ ਹੈ ਵੀ ਉਹ ਜਿਹੜਾ ਪਿਛਲੇ ਜਨਮ ਦਾ ਹੈ ਨਾ ਸੰਬੰਧ ਉਹਨੂੰ ਮਾਰ ਕੇ ਉਹਦੀ ਕਲਿਆਣ ਕਰਦੇ, ਵੀ ਤੁਸੀਂ ਦੱਸੋ ਕਿਹੜੀ ਕਲਿਆਣ ਕਿਹਦੀ ਕਰੋਗੇ, ਤੁਸੀਂ ਤਾਂ ਆਪ ਦੀ ਵੀ ਨਹੀਂ ਕਰ ਸਕਣੀ ਹੈ ਖਾਣ ਵਾਲਿਆਂ ਨੇ। ਇਸ ਕਰਕੇ ਉਹ ਜਿਹੜਾ ਨੁਕਤਾ ਹੈ ਨਾ ਉਹਨੂੰ ਤਾਂ ਅੱਗੇ ਨਹੀਂ ਰੱਖਦੇ। ਜਿਵੇਂ ਬਡਾਲੀ ਸਾਹਿਬ ਜੀ ਮਹਾਰਾਜ ਨੇ ਇੱਕ ਸੂਰ ਦਾ ਸ਼ਿਕਾਰ ਕੀਤਾ ਸੀ, ਉਹ ਹੁਣ ਵੀ ਬਾਰ ਬਾਰ ਖੇਤਾਂ ਵਿੱਚ ਸਥਾਨ ਹੈਗਾ ਹੈ ਤੇ ਉਹਦੀ ਵੀ ਰੂਹ ਨਿਕਲ ਕੇ ਗੁਰੂ ਹਰਗੋਬਿੰਦ ਸਾਹਿਬ ਦਾ ਜਸ ਕਰਕੇ ਆਪਣਾ ਪਿਛੋਕੜ ਦੱਸ ਕੇ ਫੇਰ ਉੱਪਰ ਨੂੰ ਚਲੀ ਗਈ ਸੀ। ਜਿਹੜੇ ਨਾਲ ਸਿੱਖ ਸਨ ਉਹਨਾਂ ਨੇ ਪੁੱਛਿਆ ਵੀ ਤੂੰ ਕੌਣ ਹੈ, ਇਹਨੇ ਸਾਰਾ ਕੁਛ ਔਰ ਉਹਨੇ ਦੱਸਿਆ ਸੀ ਵੀ ਮੈਂ ਗੁਰੂ ਘਰ ਦਾ ਮਸੰਦ ਹਾਂ। ਜਦੋਂ ਮਾਤਾ ਗੰਗਾ ਜੀ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਜਦੋਂ ਉਹ ਸਾਹਿਬਜ਼ਾਦੇ ਦਾ ਵਰ ਲੈਣ ਵਾਸਤੇ ਆਏ ਸੀ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਤੇ ਮਾਤਾ ਜੀ ਦਾ ਮਾਨ ਦੂਰ ਕਰਨ ਵਾਸਤੇ ਵੀ ਗੁਰੂ ਘਰ ਦਾ ਨੀਵਾਂ ਹੈ ਤੇ ਇੱਥੇ ਨੀਵੇਂ ਬਣ ਕੇ ਜਾਣਾ ਚਾਹੀਦਾ, ਜੇ ਕੁਛ ਲੈਣਾ ਹੋਵੇ ਮਹਾਨੀ ਬਣ ਕੇ ਜਾਣਾ ਚਾਹੀਦਾ। ਉਹ ਕਰਸਮਤ ਦੇਣ ਵਾਸਤੇ, ਸਿੱਖਿਆ ਦੇਣ ਵਾਸਤੇ ਬਚਨ ਕਹੇ ਸੀ ਵੀ ਗੁਰੂ ਕਹਿੰਦੇ ਕਿਹਨੂੰ ਭਜਨਾ ਪੈ ਗਈਏ, ਇਹ ਤੜਕੇ ਤੜਕੇ ਇਧਰ ਨੂੰ ਆ ਰਹੇ ਭਜਨਾ ਪਾ ਕੇ। ਮੈਂ ਬਈ ਫਿਰ ਰਹਿ ਨਾ ਸਕਿਆ ਤੇ ਮੈਂ ਬਾਬਾ ਬੁੱਢਾ ਸਾਹਿਬ ਨੂੰ ਕਿਹਾ, ਉਹੀ ਰਿਹਾ ਨਾ ਜੱਟ, ਜੱਟ ਦਾ ਕਹਿੰਦੇ ਘੋੜੇ ਨਾਲ ਮੂੰਹ ਪਾਟਿਆ ਹੁੰਦਾ ਹੈ, ਉਹੀ ਗੱਲ ਕੀਤੀ ਤੂੰ ਗੁਰੂ ਕੀ ਮਾਤਾ ਨੂੰ ਨੀ ਬਖਸ਼ਿਆ, ਇਹਨੂੰ ਕੀ ਬੋਲਣਾ ਭਜਣਾ ਪਈਆਂ, ਇਹ ਤੇ ਤੂੰ ਪੁੱਤਰ ਲੈਣ ਵਾਸਤੇ ਆਈ ਹੈ, ਤੂੰ ਇਹ ਬਕਵਾਸ ਕਰਦਾ ਹੈ। ਮੈਂ ਫਿਰ ਕਹਿੰਦੇ ਨਾਲੇ ਇਹੋ ਜਿਹਾ ਬੋਲਿਆ, ਨਾਲੇ ਅੱਖਾਂ ਜੀਆਂ ਕਹਿੰਦੇ ਟੜ ਕੇ ਭੈੜਾ ਜਿਹਾ ਵੇਖਦਾ ਰਿਹਾ। ਬਾਬੇ ਬੁੱਢੇ ਨੇ ਮੈਨੂੰ ਨੀ ਪੁੱਛਿਆ, ਕਹਿੰਦੇ ਉਹ ਕਿਵੇਂ ਸੂਰ ਮੂੰਹ ਝਾਕਦਾ ਸਾਡੇ ਵੱਲੇ ਜਾਂ ਸੂਰੀ ਬਣ। ਕਹਿੰਦੇ ਮੇਰੀ ਕਿਹੜੀ ਗੱਲ ਹੈ, ਜਦੋਂ ਮਾਤਾ ਦੇ ਨਾਲ ਜਿੰਨੇ ਹੋਰ ਆਏ ਸੀ ਜਿਹੜੇ ਬਾਬਾ ਬੁੱਢਾ ਸਾਹਿਬ ਨੂੰ ਮਾੜੀ ਨਿਗਾਹ ਨਾਲ ਵੇਖਦੇ ਰਹੇ, ਸਾਰੇ ਇਹੋ ਜਿਹੇ ਬਣ ਬਣ ਕੇ ਮਰੇ ਹੈ। ਤੇ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਹੁਣ ਸਾਰਿਆਂ ਦਾ ਆਪਣੇ ਜਾਣ ਕੇ ਕਲਿਆਣ ਕਰ ਰਹੇ, ਤੇ ਮੇਰਾ ਇੱਥੇ ਆ ਕਲਿਆਣ ਕੀਤਾ, ਮੈਂ ਹੁਣ ਵੀ ਜਾ ਰਿਹਾ ਆਪਣੇ ਸਥਾਨ ਨੂੰ। ਇਸ ਤਰ੍ਹਾਂ ਜਾਣੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਸ਼ਿਕਾਰ ਕਰਨ ਦਾ ਕੋਈ ਢੰਗ ਤਰੀਕਾ ਸੀ, ਉਹ ਜੀਵਾਂ ਦੀ ਕਲਿਆਣ ਵਾਸਤੇ ਸੀ, ਭਲੇ ਵਾਸਤੇ ਸੀ, ਹੋਰ ਕੋਈ ਮਾਸ ਖਾਣ ਵਾਸਤੇ ਤਾਂ ਨਹੀਂ ਸੀ। ਉਹਨਾਂ ਸ਼ੇਰ ਮਾਰਿਆ ਹੈ, ਕੋਈ ਚੱਕ ਕੇ ਥੋੜੋ ਲੈ ਕੇ ਆਏ, ਕੋਈ ਆਇਆ ਪ੍ਰਸੰਗ ਵੀ ਮਹਾਰਾਜ ਨੇ ਫਿਰ ਉਹਦਾ ਦੇਗਾ ਬਣਾ ਬਣੂ ਕੇ ਧਰਿਆ ਖਾਧਾ, ਕਲਿਆਣ ਦੀ ਗੱਲ ਆ ਗਈ, ਬਾਕੀ ਤਾਂ ਨਹੀਂ ਕੁਝ ਆਇਆ ਹੈ। ਇਸ ਕਰਕੇ ਜਿਹੜੇ ਖਾਣ ਪੀਣ ਵਾਲੇ ਹੈ ਉਹ ਕਹਿੰਦੇ ਵੀ ਵੇਖੋ ਮਹਾਰਾਜ ਨੇ ਸ਼ਿਕਾਰ ਖੇਡਿਆ, ਠੀਕ ਖੇਡਿਆ, ਕਿਸੇ ਰੰਗ ਇਹ ਵੀ ਦੇਖੋ ਨਾ ਕਿਤੇ ਲਿਖਿਆ ਵੀ ਇਸ ਤਰ੍ਹਾਂ। ਫਿਰ ਵੀ ਉਹਨੂੰ ਕੱਟ ਵੱਢ ਕੇ ਫਿਰ ਵੀ ਉਹ ਗੁਰੂ ਕੇ ਲੰਗਰ ਵਿੱਚ ਬਣਾਇਆ, ਛਕਿਆ ਛਕਾਇਆ। ਜੇ ਐਸਾ ਹੁੰਦਾ ਤੇ ਗੁਰੂ ਕੇ ਲੰਗਰ ਵਿੱਚ ਅੱਜ ਮਾਸ ਬਣਦਾ ਕਿਤੇ। ਹੁਣ ਵੀ ਜਿਹੜੇ ਜਿਨ੍ਹਾਂ ਨੇ ਆਪਣਾ ਜਵਾਨ ਦਾ ਚਸਕਾ ਪੂਰਾ ਕਰਨਾ, ਇਧਰ ਉਧਰ ਕਹਿੰਦੇ ਲੁਕ ਛਿਪ ਕੇ ਆ ਕੁਛ ਕਰਦੇ ਨੇ, ਜੇ ਕਿਤੇ ਗੁਰੂ ਕੇ ਲੰਗਰ ਵਿਚ ਕਿਸੇ ਨੂੰ ਪਤਾ ਚੱਲ ਜੇ ਨਾ ਤੇ ਉਹ ਡਾਂਗਾ ਚੁੱਕ ਕੇ ਤਲਵਾਰਾਂ ਬਰਛੇ ਚੁੱਕ ਕੇ ਆ ਜਾਂਦੇ, ਕਹਿੰਦੇ ਵੀ ਗੁਰੂ ਕੇ ਲੰਗਰ ਵਿਚ ਇਹ ਤੂੰ ਕੀ ਕਰੀ ਜਾਂਦਾ ਹੈ। ਇਸ ਕਰਕੇ ਜੇ ਮਹਾਰਾਜ ਨੇ ਐਸਾ ਕੁਛ ਕਰਿਆ ਕਰਾਇਆ ਹੁੰਦਾ ਫਿਰ ਕਿਹਨੇ ਲੰਗਰ ਵਿਚ ਰੋਕਣਾ ਸੀ ਕਿਸੇ ਨੂੰ, ਕਹਿ ਦੇਣਾ ਸੀ ਵੀ ਮਹਾਰਾਜ ਤਾਂ ਸ਼ਿਕਾਰ ਮਾਰ ਕੇ ਇੱਥੇ ਖਾਂਦੇ ਰਹੇ, ਗੁਰੂ ਕੇ ਲੰਗਰ ਵਿਚ ਬਣਾ ਬਣਾਏ, ਤੂੰ ਕੌਣ ਸਾਨੂੰ ਰੋਕਣ ਵਾਲਾ ਹੈ। ਇਸ ਕਰਕੇ ਬਾਣੀ ਵਿਚ ਤਾਂ ਗੁਰ ਲੰਗਰ ਦੌਲਤ ਵੰਡੀਏ ਰਾ ਸਮਰਥ ਖੀਰ ਕਿਆਲੀ ਲਿਖਿਆ ਹੈ ਵੀ ਘਿਓ ਵਾਲੀ ਖੀਰ ਵਰਤਦੀ ਸੀ। ਅਨੰਦਪੁਰ ਦੇ ਵਿਚ ਵੀ ਜਦੋਂ ਕੋਈ ਹੋਲਾ ਮਹੱਲਾ ਜਾਂ ਹੋਰ ਦਿਨ ਦਿਹਾੜੇ ਆਉਂਦੇ ਗੁਰਪੁਰਬਾਂ ਦੇ, ਉਦੋਂ ਵੀ ਤਰ੍ਹਾਂ ਤਰ੍ਹਾਂ ਦੇ 36 ਪ੍ਰਕਾਰ ਦੇ ਭੋਜਨ ਹੀ ਬਣਦੇ ਸੀ, ਛਕਾਏ ਜਾਂਦੇ ਸੀ। ਕਿਸੇ ਸਤਿਗੁਰੂ ਦਾ ਇਤਿਹਾਸ ਪ੍ਰਸੰਗ ਸੁਣ ਲਓ, ਲੰਗਰ ਦੀ ਗੱਲ ਸੁਣੋ ਵੀ ਆਪ ਖੀਰ ਬਣੀ ਜਿਹਦੇ ਵਿਚ ਘਿਓ ਪਾਇਆ ਗਿਆ ਸੀ, ਹੋਰ ਦਹੀਂ ਪੱਲੇ ਬਣੇ, ਸਾਰੇ ਪਦਾਰਥਾਂ ਦੇ ਨਾਂ ਅੱਡੋ ਅੱਡੀ ਹੋਣਗੇ, ਪੂਰੀਆਂ ਕਚੌਰੀਆਂ ਖੀਰ ਕੜਾਹ ਮਿੱਠੀ ਕੜੀ, ਲੇਕਿਨ ਕਿਤੇ ਵੀ ਪ੍ਰਸੰਗ ਮਾਸ ਦਾ ਨਹੀਂ ਆਇਆ ਵੀ ਉੱਥੇ ਪੁੰਨਮਾ ਬਣਾਇਆ, ਉੱਥੇ ਸੁੱਕਾ ਬਣਾਇਆ, ਉੱਥੇ ਤਰੀ ਵਾਲਾ ਬਣਾਇਆ। ਇਹ ਹੁੰਦਾ ਫਿਰ ਜ਼ਰੂਰ ਆਉਂਦਾ ਪ੍ਰਸੰਗ, ਨਾ ਕਿਤੇ ਜਦੋਂ ਗੁਰੂ ਮਹਾਰਾਜ ਦੇ ਕੋਈ ਵਿਵਾਹ ਹੋਇਆ ਉੱਥੇ ਇਹਦਾ ਕੋਈ ਵਰਤੋਂ ਵਿਚ ਆਇਆ ਪ੍ਰਸੰਗ ਵੀ ਆਹ ਬਣਾਇਆ ਉਹ ਬਣਾਇਆ। ਅਸੀਂ ਕਹਾਉਣ ਕਹਿਣ ਕਹਾਉਣ ਵਾਲੇ ਸਿੱਖ, ਸਾਡਾ ਤਾਂ ਬੁਰਾ ਹਾਲ ਹੋਇਆ ਪਿਆ, ਆ ਸ਼ਰਾਬ ਦੀ ਕਿਤੇ ਗੱਲ ਨਹੀਂ ਆਈ ਇਤਿਹਾਸ ਵਿਚ, ਤੇ ਹੁਣ ਸਾਡਾ ਇਹ ਵਿਆਹ ਸ਼ਾਦੀਆਂ ਵੀ ਖੁਸ਼ੀਆਂ ਮੌਕਿਆਂ ਵੀ ਹੇਠਲਾ ਦਾ ਪਾਣੀ ਕਹਿੰਦੇ ਘਟਦਾ ਜਾ ਰਿਹਾ, ਸਕਦਾ ਜਾ ਰਿਹਾ, ਤੇ ਇਧਰ ਸ਼ਰਾਬ ਦਾ ਸਮੁੰਦਰ ਦਿਨੋ ਦਿਨ ਵੱਧਦਾ ਜਾ ਰਿਹਾ, ਐ ਨਦੀਆਂ ਵਗ ਜਾਂਦੀਆਂ, ਪਤਾ ਹੀ ਨਹੀਂ ਲੱਗਿਆ ਇਹ ਕਿੱਥੇ ਪਏ। ਤੈਨ ਪੂਰੇ ਰਾਖਸ਼ ਬਣਦੇ ਨੇ ਜਿਹੜੇ ਆਪਣੇ ਆਪ ਨੂੰ ਬਹੁਤੇ ਵੱਡੇ ਸਿੱਖ ਕਹਾਉਣ ਵਾਲੇ, ਉਹਨਾਂ ਦੇ ਘਰਾਂ ਵਿਚ ਫਿਰ ਬਹੁਤ ਬੁਰਾ ਹਾਲ ਹੁੰਦਾ, ਲੱਖਾਂ ਰੁਪਈਆ ਇਹਦੇ ਵਿਚ ਰੁੜਦਾ ਹੈ। ਬਾਅਦ ਵਿਚ ਫਿਰ ਜਦੋਂ ਦੂਜਾ ਚੱਕਰ ਚੱਲਦਾ, ਜਿਹੜੀ ਜੀਵ ਹੱਤਿਆ ਕੀਤੀ ਹੁੰਦੀ ਹੈ ਉਹਦਾ ਪਾਪ ਦਾ ਫਲ ਮਿਲਦਾ, ਫਿਰ ਭੱਜਦੇ ਗੁਰਦੁਆਰੇ ਵੱਲ ਨੂੰ। ਇਹ ਪਤਾ ਕਹਿੰਦੇ ਵੀ ਕੀ ਹੋ ਗਿਆ, ਪਤਾ ਨੀ ਜਦੋਂ ਦਾ ਇਹ ਕੁਛ ਕਰਿਆ ਕਰਾਇਆ ਜਾ, ਕੋਈ ਪਤਾ ਨੀ ਲੱਗਦਾ ਵੀ ਕਿਉਂ ਐਸਾ ਕਰਦੇ ਵਿਚ। ਹੁਣ ਜਿੱਥੇ ਬਾਕੀ ਹੋਇਆ ਉੱਥੇ ਦੂਜਾ ਵੀ ਆ ਹੋਇਆ ਪੁੱਠਾ ਸਿੱਧਾ, ਉਹਨਾਂ ਦੀਆਂ ਹੁਣ ਜਿਹੜੀਆਂ ਰੂਹਾਂ ਹੈ ਉੱਥੇ ਹੀ ਹੈ, ਜਿਹਨਾਂ ਨੂੰ ਹੁਣ ਚੀਕਦੇ ਆ ਮਾਰਦੇ ਆ ਗੱਲ ਵੱਡਿਆ, ਉਹਨਾਂ ਨੇ ਕਿੱਥੇ ਜਾਣਾ, ਇੱਥੇ ਹੀ ਫਿਰਨਾ। ਤੁਸੀਂ ਉਹਨਾਂ ਨੂੰ ਦੁੱਖ ਦਿੱਤਾ, ਉਹਨਾਂ ਨੇ ਹੁਣ ਤੁਹਾਨੂੰ ਦੁੱਖ ਦੇਣਾ, ਬਦਲਾ ਤਾਂ ਲੈਣਾ। ਇਹ ਕਰ ਕਰੇ ਸੋਇਆ ਕਰ ਪਾਏ, ਕੋਈ ਨਾ ਪਕੜੀਏ ਕਿਸੇ ਥਾਂ। ਇਹ ਤਾਂ ਕਲਯੁਗ ਦਾ ਨਿਆਂ ਹੈ, ਪਹਿਲੇ ਯੁਗਾਂ ਵਿਚ ਐਸਾ ਸੀ ਇੱਕ ਮਾਰੇ ਤੇ ਸਾਰੇ ਦੇਸ਼ ਨੂੰ ਉਹਦੀ ਸਜ਼ਾ ਮਿਲਦੀ ਸੀ ਜੇ ਇੱਕ ਗੁਨਾਹ ਕਰੇ। ਤੇ ਇਸੇ ਤਰ੍ਹਾਂ ਦੁਆਪਰ ਦੇ ਵਿਚ ਐਸਾ, ਨਾ ਤ੍ਰੇਤੇ ਵਿਚ ਐਸਾ, ਜੇ ਇੱਕ ਗਲਤੀ ਕਰਦਾ ਸੀ ਤੇ ਦੇਸ਼ ਨੂੰ ਨਹੀਂ ਸਗੋਂ ਜਿਹੜਾ ਸ਼ਹਿਰ ਆ ਉਹਨੂੰ ਸਾਰੇ ਨੂੰ ਸਜ਼ਾ ਮਿਲਦੀ ਸੀ। ਫਿਰ ਜਦੋਂ ਦੁਆਪਰ ਆ ਗਿਆ ਉਦੋਂ ਕੋਈ ਐਸਾ ਨਿਯਮ ਹੋ ਗਿਆ ਵੀ ਜੇ ਇੱਕ ਗਲਤੀ ਕਰਦਾ ਉਹਦੇ ਕੁਲ ਦੇ ਜਿੰਨੇ ਲੋਕ ਹੈ ਉਹਨੂੰ ਸਾਰਿਆਂ ਨੂੰ ਕਹਿੰਦੇ ਘਾਣੀ ਪੀੜ ਦਿੱਤਾ, ਕੁਲਦਿਆਂ ਨੂੰ ਸਾਰਿਆਂ ਨੂੰ ਮਾਰ ਦਿੱਤਾ ਜਾਂਦਾ ਸੀ। ਤੇ ਕਲਯੁਗ ਦੇ ਵਿਚ ਐਸਾ ਨਹੀਂ ਹੈ, ਇੱਥੇ ਤਾਂ ਜੋ ਕੋਈ ਕਰਦਾ ਉਹੀ ਭਰਦਾ ਹੈ। ਇਸ ਕਰਕੇ ਜਿਹੜੇ ਕੋਈ ਉਹਦੇ ਨਾਲ ਸੰਬੰਧ ਜਾ ਰੱਖਦੇ ਹੈ ਨਾ, ਉਹਨਾਂ ਨੂੰ ਤਾਂ ਲੱਗ ਹੀ ਜਾਂਦਾ ਹੈ। ਤਾਂ ਜਿਵੇਂ ਮਰਦਾਨੇ ਨੇ ਵੀ ਕਿਹਾ ਸੀ ਮਾੜਾ ਵੀ ਆ, ਗਲਤੀ ਤਾਂ ਇੱਕ ਨੇ ਕੀਤੀ ਸੀ, ਦੋ ਚੋਹ ਨੇ ਕੀਤੀ ਸੀ, ਸਜ਼ਾ ਸਾਰੇ ਇਮਨਾਬਾਦ ਨੂੰ ਮਿਲ ਗਈ, ਇਹ ਮਾੜਾ ਹੋਇਆ। ਮਹਾਰਾਜ ਕਹਿੰਦੇ ਵੀ ਠੀਕ ਹੈ, ਗਲਤੀ ਦੋ ਚਾਹੁੰਦੀ ਹੈ, ਪਰ ਜਿਹੜੇ ਗਲਤੀ ਜਿਨ੍ਹਾਂ ਨੇ ਕੀਤੀ ਹੈ ਉਹਨਾਂ ਨੂੰ ਇਹਨਾਂ ਨੇ ਕਿਹਾ ਨੀ, ਰੋਕਿਆ ਨਹੀਂ ਹੈ। ਕੋਈ ਮਾੜਾ ਮੋਟਾ ਹਾਦਾ ਨਾਰਾ ਤਾਂ ਮਾਰਦੇ ਵੀ ਮਾੜਾ ਕੀਤਾ ਇਹਨਾਂ ਨੇ, ਮਾੜਾ ਕੀਤਾ। ਸਾਧੂਆਂ ਸੰਤਾਂ ਨੂੰ ਚਲੋ ਜੇ ਰੋਟੀ ਨਹੀਂ ਦੇਣੀ ਸੀ, ਧੱਕੇ ਤਾਂ ਨਹੀਂ ਨਾ ਇਹਨਾਂ ਨੇ ਮਾਰਨੇ ਸੀ ਸ਼ਰਾਬੀਆਂ ਨੇ, ਇੰਨਾ ਤਾਂ ਇਹਦਾ ਨਾਰਾ ਮਾਰਦੇ, ਕੁਝ ਮੂੰਹੋਂ ਬਕਦੇ, ਬਿਟਰ ਬਿਟ ਦੇਖੀ ਗਏ, ਖਾਈ ਗਏ, ਹੱਸਦੇ ਰਹੇ, ਜਾਂ ਫਿਰ ਇਸ ਕਰਕੇ ਨਾਲ ਹੋਣ ਕਰਕੇ ਸਜ਼ਾ ਮਿਲ ਗਈ ਹੈ। ਕਹਿੰਦਾ ਨਹੀਂ ਜੀ ਮਾਰਾ, ਫੇਰ ਵੀ ਸਜ਼ਾ ਤਾਂ ਜਿਹਨੇ ਧੱਕੇ ਮਾਰੇ ਸੀ ਉਹਨੂੰ ਮਿਲਣੀ ਚਾਹੀਦੀ ਸੀ, ਮੈਂ ਤਾਂ ਨਹੀਂ। ਮਹਾਰਾਜ ਕਹਿੰਦੇ ਵੀ ਜਿੱਥੇ ਐਸਾ ਹੋ ਜਾਏ ਉੱਥੇ ਐਸਾ ਹੋ ਜਾਂਦਾ, ਸਹਿਬਾਨੀ ਜਦੋਂ ਨਹੀਂ ਮੰਨਿਆ ਫਿਰ ਮਹਾਰਾਜ ਨੇ ਉਹ ਐਸਾ ਢੰਗ ਤਰੀਕਾ ਜਾਂ ਕਲਾ ਜੀ ਵਰਤਾਈ, ਬੈਠਾ ਬੈਠਾ ਇਹ ਮਰਦਾਨਾ ਜਾਣੀ ਸੌਣ ਜਾ ਲੱਗਿਆ ਹੈ, ਅਰਸ ਜੀ ਆ ਗਈ। ਮਹਾਰਾਜ ਨੇ ਮਿੱਠੀ ਜੀ ਬੂੰਦ ਦੇ ਪੱਟ ਤੇ ਪਾ ਦੀ, ਉਹ ਬੈਠਾ ਦੇ ਕੇ ਕੀੜੇ ਕੀੜੇ ਆ ਗਏ, ਵਿੱਚੋਂ ਕੀੜੇ ਨੇ ਦੰਦੀ ਜੀ ਵੱਢਤੀ। ਜਦੋਂ ਮਰਦਾਨੇ ਨੂੰ ਮਾੜੀ ਜੀ ਪੀੜ ਹੋਈ ਨਾ, ਤੇ ਝੱਟ ਨੇ ਹੱਥ ਮਾਰਿਆ, ਸਾਰੀਆਂ ਮਾਰਦੀਆਂ। ਮਹਾਰਾਜ ਕਹਿੰਦੇ ਵੀ ਆ ਹੁਣ ਤੂੰ ਕੀ ਕੀਤਾ, ਦੰਦੀ ਤਾਂ ਇੱਕ ਨੇ ਵੱਢੀ ਹੈ, ਤੂੰ ਸਾਰੀਆਂ ਮਾਰਦੀਆਂ। ਕਹਿੰਦਾ ਮਹਾਰਾਜ ਪੀੜ ਜੀ ਹੋਈ, ਪਤਾ ਹੀ ਨੀ ਲੱਗਿਆ। ਗੁਰੂ ਮਹਾਰਾਜ ਕਹਿੰਦੇ ਜਿਵੇਂ ਤੈਨੂੰ ਨੀ ਪਤਾ ਲੱਗਿਆ, ਐਵੇਂ ਵਿੱਚੇ ਦੂਜੇ ਲਪੇਟੇ ਜਾਂਦੇ ਜਿਹੜੇ ਨਾਲ ਸੰਬੰਧ ਰੱਖਦੇ, ਵੀ ਇਹ ਕੀੜੀਆਂ ਨਾਲ ਆਈਆਂ ਸੀ, ਗਲਤੀ ਇੱਕ ਨੇ ਕੀਤੀ ਹੈ ਤੇ ਦੂਜੀਆਂ ਵੀ ਨਾਲ ਲਪੇਟੇ ਹੈਗੀਆਂ, ਜਿਹੜੇ ਨਾਲ ਹੁੰਦੇ ਲਪੇਟੇ ਉਹ ਵੀ ਜਾਂਦੇ। ਇਸੇ ਕਰਕੇ ਜਿਹੜੇ ਸਿਆਣੇ ਲੋਕ ਇਹੋ ਜਿਹੇ, ਜਿਹੜੇ ਜਿੱਥੇ ਪੁੱਠਾ ਸਿੱਧਾ ਜਾ ਹੁੰਦਾ ਨਾ ਕੰਮ, ਉੱਥੇ ਨੀ ਜਾਂਦੇ, ਉਹ ਕਹਿੰਦੇ ਨਾਲ ਲਪੇਟੇ ਜਾਵਾਂਗੇ। ਇਸ ਕਰਕੇ ਇਸ ਪਾਸੇ ਤੋਂ ਸਾਨੂੰ ਜੇ ਸੁਖੀ ਰਹਿਣਾ, ਪ੍ਰਲੋਕ ਸਵਾਰਨਾ ਹੈ, ਜਿਹੜੇ ਲੋਕ ਗੁੱਸੇ ਗਿਲੇ ਹੁੰਦੇ ਤਾਂ ਹੋਏ ਰਹਿਣ, ਸਾਨੂੰ ਕੀ ਹੈ। ਆਪ ਜਿਹੜਾ ਕੋਈ ਸਨਮੁਖ ਗੁਰੂ ਦੇ ਰਹਿਣਾ ਚਾਹੀਦਾ, ਜੇ ਕੋਈ ਸਿੱਖ ਗੁਰੂ ਸੇਤ ਹੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਪ ਆਤਮਾ ਸੰਭਾਲੇ, ਆਪ ਛੱਡ ਸਦਾ ਰਹੇ ਪਰਣੈ। ਵੀ ਆਪਾ ਭਾਵ ਆਪਣਾ ਛੱਡ ਕੇ ਗੁਰੂ ਦੇ ਆਸਰੇ ਰਹੇ, ਗੁਰਬਿਨ ਅਵਰ ਨਾ ਜਾਣਾ ਕੋਹੇ, ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਅਸੀਂ ਕਹੋਂਗੇ ਅਸੀਂ ਤਾਂ ਸਨਮੁਖ ਸਿੱਖੀ ਆ, ਰੋਜ਼ ਅਸੀਂ ਗੁਰੂ ਘਰ ਆ ਕੇ ਮੱਥਾ ਟੇਕਦੇ ਹਾਂ, ਰੋਟ ਪਾਠ ਪੂਜਾ ਕਰਾਉਂਦੇ ਹਾਂ, ਹੱਥਾਂ ਕੋਈ ਦਿੰਦੇ ਹਾਂ, ਪਰ ਜਦੋਂ ਕੋਈ ਆਦਿਲ ਦਿਹਾੜਾ ਹੁੰਦਾ ਉਦੋਂ ਅਸੀਂ ਸਭ ਤੋਂ ਵੱਡੇ ਮਨਮੁਖ ਬਣਦੇ ਹਾਂ। ਜਿਹੜਾ ਕੋਈ ਨਹੀਂ ਕਰਨਾ ਉਹ ਕਰ ਵਿਖਾਉਂਦੇ ਹਾਂ, ਹਜ਼ਾਰਾਂ ਰੁਪਈਏ ਪੁੱਠੇ ਸਾਦੇ ਪਾਸੇ ਰੋੜ ਦਿੰਦੇ ਕਰਜਾਈ ਹੋ ਜਾਣੇ, ਬਾਅਦ ਵਿਚ ਜਦੋਂ ਫਿਰ ਉਹਦਾ ਮਾੜਾ ਰਿਜਲਟ ਨਿਕਲਦਾ ਫਲ ਮਿਲਦਾ ਫਿਰ ਪਛਤਾਉਂਦੇ ਆ, ਫਿਰ ਮੱਥੇ ਜੇ ਰਗੜਦੇ ਆ, ਫਿਰ ਗੁਰੂ ਕਹਿੰਦਾ ਵੀ ਜਿਵੇਂ ਕੀਤਾ ਉਵੇਂ ਵੀ ਹੁਣ ਸੁਖੀ ਨੱਚੇ ਟੱਪੇ, ਹੁਣ ਹਾਏ ਹਾਏ ਵੀ ਕਰ ਲੋ, ਹਾ ਤਾਂ ਕਰੇ ਹੀ ਨਾ ਤੁਸੀਂ ਖਾ ਪੀ ਗਏ, ਹੁਣ ਹਾਏ ਹਾਏ ਵੀ ਕਰ ਲੋ। ਫਿਰ ਉਹ ਦੋਵੇਂ ਹੀ ਹੈ, ਹਾਹਾ ਜਦ ਤਾਂ ਹੋਊਗਾ ਪਹਿਲਾਂ, ਫਿਰ ਹਾਏ ਹਾਏ ਵੀ ਹੋਊਗੀ। ਜਿਹਨੇ ਨਹੀਂ ਹਾਏ ਹਾਏ ਕਰਨਾ ਉਹ ਵੀ ਖਾ ਪੀ ਕੇ ਹਾਹਾ ਨਾ ਕਰੇ। ਇਹ ਨਾਲ ਹੈ ਹਾਹਾ ਦੇ ਨਾਲ, ਜੇ ਖਾ ਪੀ ਕੇ ਹਾਹਾ ਕਰਾਂਗੇ ਫਿਰ ਹਾਏ ਹਾਏ ਵੀ ਕਰਨਾ ਪਊ। ਗੁਰੂ ਦੀ ਰੀਸ ਕਰਕੇ ਜਿਹੜੇ ਕੋਈ ਐਸਾ ਕੁਝ ਕਰਦੇ ਹੈ ਨਾ, ਬਹੁਤ ਵੱਡੀ ਗਲਤੀ ਕਰਦੇ ਹੈ, ਫਿਰ ਕੀਤੀ ਦਾ ਫਲ ਉਹਨਾਂ ਨੂੰ ਭੁਗਤਣਾ ਪੈਂਦਾ ਹੈ। ਇਸ ਕਰਕੇ ਵਾਹਿਗੁਰੂ ਕੀ ਕਰਨੀ ਕਾਹੇ ਤਾਵੋ, ਵੀ ਗੁਰੂ ਦੀ ਕਰਨੀ ਜਿਹੜੀ ਆ ਉਹਨੂੰ ਦੇਖ ਕੇ ਉਧਰ ਨੂੰ ਕਿਵੇਂ ਦੌੜਦੇ ਆ, ਵੀ ਅਸੀਂ ਇਹ ਕਰਦੇ ਰਹੇ ਗੁਰੂ ਤੇ ਅਸੀਂ ਵੀ ਕਰੀਏ। ਗੁਰੂ ਤਾਂ ਹੁਣ ਹਜ਼ਾਰਾਂ ਮੀਲਾਂ ਤੇ ਬੈਠੇ, ਸਿੱਖ ਦੀ ਅਰਦਾਸ ਕਿ ਮੱਖਣ ਸ਼ਾਹ ਦਾ ਪਾਰ ਮੋਢਾ ਲਾ ਕੇ ਜਹਾਜ਼ ਨੂੰ ਤੁਸੀਂ ਨਿਗਾ ਦਿਓਗੇ, ਭਲਾ ਤੁਹਾਡੇ ਚੋਂ ਹੈਗਾ ਕੋਈ ਮੱਖਣ ਸ਼ਾਹ ਦਾ ਜਹਾਜ਼ ਬਣੇ ਲਾਉਣ ਵਾਲਾ? ਜਾਂ ਭਾਈ ਤਲੋਕੇ ਦੀ ਕਾਠ ਨੂੰ ਲੱਕੜ ਦੀ ਤਲਵਾਰ ਨੂੰ ਲੋਹੇ ਦੀ ਬਣਾ ਕੇ ਦਿਖਾ ਦੇਣ ਵਾਲਾ, ਜਾਂ ਭਾਈ ਕਟਾਰੂ ਦੇ ਬੱਟੇ ਪੰਜ ਪੈਸੇ ਘੱਟ ਹੈ ਵੀ ਉਹ ਅੰਮ੍ਰਿਤਸਰ ਬੈਠਾ ਹੋਇਆ ਤੇ ਇੱਥੋਂ ਹੀ ਪੂਰਾ ਕਰ ਦੇਵੇ? ਗੁਰੂ ਦੀ ਗੱਲ ਜਿਹੜੀ ਆ ਉਹਦੇ ਵਿੱਚੋਂ ਤਾਂ ਤੁਸੀਂ ਕਿਸੇ ਤੇ ਵੀ ਨਹੀਂ ਪੂਰਾ ਉਤਰ ਸਕਦੇ। ਇਸ ਕਰਕੇ ਗੁਰੂ ਕੀ ਰੀਸ ਕਰਕੇ ਇਹੋ ਜਿਹੜੇ ਪੁੱਠੇ ਸਿੱਧੇ ਕੰਮ ਕਰਨੇ ਹੈ ਉਹ ਫਿਰ ਸਿੱਖ ਲਈ ਦੁਖਦਾਈ ਬਣ ਜਾਂਦੇ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੇਖੋ ਇਹਦੀ ਕਲਿਆਣ ਕੀਤੀ ਹੈ, ਨਾਲ ਉਹ ਦੱਸ ਰਿਹਾ ਵੀ ਗੁਰੂ ਅਮਰਦਾਸ ਸਾਹਿਬ ਜੀ ਦੀ ਹਜ਼ੂਰੀ ਵੀ ਜਾ ਕੇ ਮੈਂ ਉਹਨਾਂ ਨੂੰ ਮਾੜਾ ਕਿਹਾ, ਆਪਣੇ ਭਰਾ ਨੂੰ ਕਿਹਾ ਵੀ ਤੂੰ ਕੀ ਕਾਫਰਾਂ ਨੂੰ ਪੂਜਦਾ ਹੈ। ਇਸ ਕਰਕੇ ਗੁਰੂ ਨੂੰ ਮਾੜਾ ਕਹਿਣ ਕਰਕੇ ਆਹ ਮਾੜਾ ਫਲ ਮਿਲਿਆ, ਮਾੜਾ ਖਾਣ ਕਰਕੇ ਆ ਦੇਹ ਮਾੜੀ ਮਿਲ ਗਈ, ਫਿਰ ਵੀ ਚੰਗੇ ਥਾਂ ਜਾਣ ਕਰਕੇ ਉਹਨਾਂ ਨੂੰ ਯਾਦ ਕਰਨ ਕੇ ਮੈਨੂੰ ਚੰਗਾ ਫਲ ਇਹ ਹੋ ਗਿਆ ਵੀ ਮੇਰੀ ਕਲਿਆਣ ਹੋ ਗਈ। ਇਹ ਗੁਰੂ ਦੇ ਵਿੱਚ ਹੀ ਹੈ ਮਹਾਨਤਾ। ਇਹ ਰਿਦਾ ਬੁਰੇ ਦਾ ਗੁਲਾ ਘਰ ਗੁੱਸਾ ਮਨ ਨਾ ਹੰਢਾਏ ਵਾਲੀ ਗੱਲ, ਜਾਂ ਇਸੇ ਤਰ੍ਹਾਂ ਬੁਰੇ ਨਾਲ ਬੁਰਿਆਈ ਕਰਨੀ ਮਾਫ ਕਰਨ ਕੀ ਸਿਆਣੇ, ਬੁਰੇ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ, ਬੁਰੇ ਕਰਨ ਨਾਲ ਫਿਰ ਨੇਕੀ ਭਲਿਆਈ ਕਰਨੀ ਇਹ ਕਹਿੰਦੇ ਗੁਰੂ ਨਾਨਕ ਸਾਹਿਬ ਹੀ ਕਰਨਾ ਜਾਣਦਾ ਹੈ, ਹੋਰ ਨੀ ਕੋਈ ਕਰ ਸਕਿਆ ਹੈ। ਐਸੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਹੜੇ ਕੋਈ ਇਹੋ ਜਿਹੇ ਮਾੜਿਆਂ ਨੂੰ ਵੀ ਉਧਾਰਨ ਵਾਲੇ ਹਨ, ਸੋ ਉਹਨਾਂ ਦੀ ਚਰਨ ਛਰਨ ਲਈਏ ਤੇ ਉਹਨਾਂ ਦੀ ਰੀਸ ਕਰਕੇ ਆਪ ਆਪਣਾ ਪ੍ਰਲੋਕ ਨਾ ਵਿਗਾੜੀਏ, ਆਹ ਲੋਕ ਨਾ ਵਿਗਾੜੀਏ। ਇੱਥੇ ਸਮਾਪਤੀ ਕਰਕੇ ਅਰਦਾਸ ਵੀ ਚੜੀਏ ਜੀ।
ਕਰ ਬਹਾਦਰੀ ਸ਼ਾਹ ਦਿਖਾਈ, ਕੀਰਤ ਆਪ ਬਦਨ ਤੇ ਗਾਈ, ਖਾਨ ਪਾਨ ਕਰ ਖਿਲਕਤ ਸਾਰੀ, ਸੁਪਤ ਜਥਾ ਸੁਖ ਨਿਸਾ ਗੁਜਾਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਚਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਧਾਨ ਜਾਕੇ ਸਦਾ ਬਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਐ ਪਰੋ, ਆਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਿਹਾ ਜਿਹੈ ਚੜੇ ਸੋ ਤਰੇ ਪਾਰ ਜੋ ਸਰਦਾ ਕਰ ਸੇਵੰਦੇ ਗੁਰੂ ਪਾਰ ਉਤਾਰਨ ਹਾਰ ਜੋ ਸਰਦਾ ਕਰ ਸੇਵੰਦੇ ਗੁਰੂ ਪਾਰ ਉਤਾਰਨ ਹਾਰ